ਸਾਢੇ 400 ਨਗਾਰਾ ਉਹਦਾ ਵੱਜ ਰਿਹਾ। ਇਧਰੋਂ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਔਰ ਉਧਰੋਂ ਦਿੱਲੀ ਦੀ ਫੌਜ ਆਪਣੇ ਨਾਲ ਲੈ ਕੇ ਚੜਿਆ, 450 ਨਗਾਰਾ ਇਹਦਾ ਵੱਜ ਰਿਹਾ, 900 ਨਗਾਰੇ ਤਾਂ ਇਹਨਾਂ ਤੁਰਕਾਂ ਦੇ ਵੱਜ ਰਹੇ ਨੇ। ਉਧਰੋਂ ਤੀਸਰੇ ਪਾਸਿਓਂ ਆਨੰਦਪੁਰ ਸਾਹਿਬ ਦੇ ਪਹਾੜੀ ਰਾਜੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਆਏ ਨੇ, ਉਹਨਾਂ ਦੇ ਸੈਂਕੜੇ ਨਗਾਰੇ ਵੱਜ ਰਹੇ ਨੇ। ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਆ ਕੇ ਘੇਰਾਬੰਦੀ ਕਰ ਰਹੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੋਪ ਦੇ ਗੋਲੇ ਦਗਾਏ, ਅਨੇਕਾਂ ਤੁਰਕ ਜੰਗ ਦੇ ਮੈਦਾਨ ਵਿਚ ਮਾਰੇ ਗਏ, ਸਿੰਘ ਮੋਰਚਿਆਂ ਵਿਚ ਲੜ ਰਹੇ ਨੇ, ਇਸ ਕਰਕੇ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ। ਤੇ ਤੁਰਕ ਮੈਦਾਨ ਵਿਚ ਸਾਹਮਣੇ ਰੜੇ ਤੇ ਖਲੋਤੇ ਨੇ, ਇਕ ਨੀਵੇ ਥਾਂ ਤੇ ਹੋਣ ਕਰਕੇ ਇਹਨਾਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ। ਹੁਣ ਤੱਕ ਦੇ ਇਸ ਜੰਗ ਦੇ ਵਿਚ ਸਿੰਘਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪ ਸਹਾਈ ਹੋਏ ਹਨ, ਜੰਗ ਜਾਰੀ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ, ਇਹ ਧਰਮ ਯੁੱਧ ਦੀ ਕਥਾ ਹੈ, ਜਿਸ ਧਰਮ ਯੁੱਧ ਵਿਚ ਸਤਿਗੁਰਾਂ ਦੇ ਬੜੇ ਮਹਾਨ ਸੂਰਬੀਰ ਬਹਾਦਰ ਯੋਧਿਆਂ ਨੇ ਜੰਗ ਦੇ ਮੈਦਾਨ ਵਿਚ ਲੜ ਕੇ ਸ਼ਹੀਦੀਆਂ ਵੀ ਪਾਈਆਂ ਨੇ। ਇਹ ਉਸ ਧਰਮ ਯੁੱਧ ਦੀ ਕਥਾ ਹੈ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ। ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਜੰਗ ਲੜਿਆ ਜਾ ਰਿਹਾ ਹੈ। ਮਨ ਔਰ ਬਿਰਤੀਆਂ ਗੁਰੂ ਕਲਗੀਧਰ ਦੇ ਚਰਨਾਂ ਨਾਲ ਜੋੜ ਕੇ ਦਸਮ ਪਿਤਾ ਦਸਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰੀ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਛਿੜਿਓ ਜੰਗ ਪਟ ਪੇਰ ਪਾ, ਉਡੇ ਧੋਲੇ ਅਸਮਾਨ।
ਜੰਗ ਛਿੜਿਆ ਹੈ, ਬੜਾ ਭਾਰੀ ਜੰਗ ਛਿੜਿਆ, ਹਾਲੇ ਤੋਪਾਂ ਚੱਲ ਰਹੀਆਂ ਨੇ, ਰਹਿਕਲੇ ਚੱਲ ਰਹੇ ਨੇ, ਬੰਦੂਕਾਂ ਚੱਲ ਰਹੀਆਂ ਨੇ, ਔਰ ਸੂਰਮਿਆਂ ਦੇ ਪੈਰਾਂ ਦੇ ਨਾਲ, ਘੋੜਿਆਂ ਦੇ ਪੌੜਾਂ ਦੇ ਨਾਲ ਮਿੱਟੀ ਉੱਡ ਕੇ ਗਰਦਾ ਉੱਡ ਕੇ ਆਕਾਸ਼ ਨੂੰ ਚੜਿਆ, ਅਸਮਾਨ ਨੂੰ ਚੜਿਆ ਹੈ।
ਦੁਤੀਆ ਤੁਮ ਬਾਰੂਦ ਕੋ ਰਾ ਪ੍ਰਕਾਸ਼ ਪਾਹਾਨ।
ਇੱਕ ਤਾਂ ਸੂਰਮਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਆਕਾਸ਼ ਨੂੰ ਚੜੀ ਹੋਈ ਹੈ, ਦੂਜਾ ਜਿਹੜਾ ਬਰੂਦ ਬਲ ਰਿਹਾ, ਗੋਲੀਆਂ ਚੱਲ ਰਹੀਆਂ ਨੇ, ਗੋਲੇ ਚੱਲ ਰਹੇ ਨੇ, ਉਹ ਬਰੂਦ ਦਾ ਧੂੰਆਂ ਵੀ ਹੈ, ਉਹ ਧੂੰਆਂ ਵੀ ਉੱਡ ਕੇ ਆਕਾਸ਼ ਨੂੰ ਅਸਮਾਨੀ ਚੜਿਆ ਹੋਇਆ ਹੈ, ਜਿਸ ਨਾਲ ਆਕਾਸ਼ ਵਿਚ ਚੜਿਆ ਹੋਇਆ ਜਿਹੜਾ ਸੂਰਜ ਹੈ ਉਹਦਾ ਪ੍ਰਕਾਸ਼ ਮੰਦ ਹੋ ਗਿਆ। ਆਕਾਸ਼ ਵਿਚ ਚਮਕਦੇ ਸੂਰਜ ਦਾ ਪ੍ਰਕਾਸ਼ ਵੀ ਜਿਹੜਾ ਉਹਾਨ ਹੋ ਗਿਆ, ਭਾਵ ਏਦਾਂ ਲੱਗਦਾ ਜਿਵੇਂ ਦਿਨ ਦੇ ਵਿਚ ਹੀ ਹਨੇਰਾ ਚੜ ਗਿਆ ਹੋਵੇ, ਹਨੇਰਾ ਪੈ ਗਿਆ ਹੋਵੇ।
ਸਾਵਲ ਛੰਦ ਪਯੋ ਅੰਧਕਾਰੰਗ ਦੇਖੈ ਤੁਮ ਧਾਰੰਗ।
ਅੰਧਕਾਰ ਜਿਹੀ ਵਰਤ ਗਿਆ, ਇੰਨਾ ਜ਼ਿਆਦਾ ਹਨੇਰਾ ਹੋ ਗਿਆ, ਇੱਕ ਤਾਂ ਧੂੜ ਦੇ ਨਾਲ, ਦੂਜਾ ਧੂੰਏ ਦੇ ਨਾਲ, ਸੂਰਗ ਦੀ ਚੜੀ ਹੋਈ ਰੋਸ਼ਨੀ ਨਜ਼ਰ ਨਹੀਂ ਆਉਂਦੀ, ਸਾਰਾ ਆਕਾਸ਼ ਗਰਦੇ ਤੇ ਧੂੰਏ ਨਾਲ ਭਰਿਆ ਹੋਇਆ, ਐਸਾ ਅੰਧਕਾਰ ਮਚਿਆ ਕਿ ਚਾਰੇ ਪਾਸੇ ਧੂੰਆਂ ਹੀ ਧੂੰਆਂ ਦਿਸਦਾ ਹੈ।
ਮਹਾ ਧੂਮ ਪਾਈ ਹਲਾ ਹਲ ਗਾਏ,
ਸੂਰਮਿਆਂ ਨੇ ਵੱਡਾ ਭਾਰੀ ਰੌਲਾ ਪਾਇਆ ਹੋਇਆ। ਮਹਾ ਧੂਮ ਪਾਈ, ਧੂਮ ਦਾ ਮਤਲਬ ਹੈ ਇੱਥੇ ਰੌਲਾ, ਬਹੁਤ ਜ਼ਿਆਦਾ ਰੌਲਾ ਸੁਣਾਈ ਦੇ ਰਿਹਾ ਸੂਰਮਿਆਂ ਦੇ ਮੁਖੋਂ। ਹਲਾ ਹਲ ਗਾਈ, ਹਲਾ ਹਲ ਗਾ ਰਹੇ ਨੇ, ਹੱਲਾ ਕਰੋ ਹੱਲਾ ਕਰੋ, ਇਹੀ ਆਵਾਜ਼ ਇਹਨਾਂ ਦੇ ਮੂੰਹੋਂ ਸੁਣੀ ਜਾ ਰਹੀ ਹੈ।
ਛੁੱਟੇ ਬਾਨ ਗੋਰੀ ਦੋਰ ਜੋਰੇ,
ਬਾਣ ਚੱਲ ਰਹੇ ਨੇ, ਗੋਲੀਆਂ ਚੱਲ ਰਹੀਆਂ ਨੇ, ਦੋਵਾਂ ਪਾਸਿਓਂ ਅਨੇਕਾਂ ਪ੍ਰਕਾਰ ਦੇ ਸ਼ਸਤਰ ਚੱਲ ਰਹੇ ਹਨ।
ਕਨੇ ਕਾਵ ਲਾਗੇ ਲੋ ਚੀਰ ਪਾਗੇ,
ਅਨੇਕਾਂ ਦੇ ਸਰੀਰਾਂ ਤੇ ਘਾਵ ਲੱਗਦੇ ਨੇ, ਗੋਲੀਆਂ ਲੱਗਦੀਆਂ ਨੇ, ਗੋਲੇ ਵੱਜਦੇ ਨੇ, ਔਰ ਉਹਨਾਂ ਘਾਵਾਂ ਦੇ ਵਿਚੋਂ ਖੂਨ ਭੱਕ ਭੱਕ ਕਰਕੇ ਬਾਹਰ ਨਿਕਲਦਾ ਹੈ। ਉਸ ਖੂਨ ਦੇ ਨਾਲ ਸੂਰਮਿਆਂ ਦੇ ਕੱਪੜੇ ਭਿੱਜੇ ਹੋਏ, ਤਨ ਭਿੱਜੇ ਹੋਏ ਨੇ।
ਫਿਰੇ ਛੂਚ ਕੋਰੇ ਸਰੀ ਦੀਨ ਬੋਰੇ,
ਜਿਹੜੇ ਸੂਰਮੇ ਮਾਰੇ ਗਏ ਨੇ ਉਹਨਾਂ ਸੂਰਮਿਆਂ ਦੇ ਜਿਹੜੇ ਘੋੜੇ ਨੇ ਉਹ ਖਾਲੀ ਤੁਰੇ ਫਿਰਦੇ ਨੇ, ਉਹਨਾਂ ਘੋੜਿਆਂ ਤੇ ਕਾਠੀਆਂ ਪਾਈਆਂ ਹੋਈਆਂ, ਜ਼ਰੀਦਾਰ ਕੱਪੜੇ ਪਾਏ ਹੋਏ ਘੋੜੇ ਲਾਵੇਂ ਤੁਰੇ ਫਿਰਦੇ ਨੇ, ਘੋੜਿਆਂ ਦੇ ਉੱਤੇ ਬੈਠੇ ਸੂਰਮੇ ਮਰ ਕੇ ਜ਼ਮੀਨ ਤੇ ਡਿੱਗ ਚੁੱਕੇ ਹਨ।
ਮਿਲੇ ਹੇਲ ਖਾਲੇ ਪੁਕਾਰੇ ਵਿਸਾਲੇ,
ਮਿਲ ਕੇ ਹੱਲਾ ਕਰਦੇ ਨੇ, ਉੱਚੀ ਉੱਚੀ ਆਵਾਜ਼ ਵਿਚ ਬੋਲਦੇ ਨੇ, ਹੱਲਾ ਕਰੋ ਹੱਲਾ ਕਰੋ। ਕਿੰਨੇ ਕਿੰਨੇ ਸਿੰਘ ਸਾਡੇ ਸਾਹਮਣੇ, ਕਿੰਨਾ ਕ ਹੈ ਖਾਲਸਾ ਸਾਡੇ ਸਾਹਮਣੇ, ਇਹ ਤਾਂ ਆਟੇ ਵਿਚ ਲੂਣ ਦੇ ਬਰਾਬਰ ਵੀ ਨਹੀਂ। ਏਦਾਂ ਰਲ ਰਲ ਕੇ ਜ਼ੋਰ ਜ਼ੋਰ ਦੀ ਉੱਚੀ ਉੱਚੀ ਬੋਲ ਕੇ ਹੱਲਾ ਕਰਦੇ ਹਨ।
ਜੰਮੇ ਮੋੜ ਤੋੜੇ ਰਿਪੋ ਚੁੰਡ ਫੋੜੇ,
ਔਰ ਤੋੜੇ ਮੋੜ ਮੋੜ ਕੇ ਡੰਬਦੇ ਨੇ ਚਲਾਉਂਦੇ ਨੇ, ਔਰ ਜਿਸ ਵੇਲੇ ਸਤਿਗੁਰਾਂ ਦੇ ਸੂਰਮਿਆਂ ਦੀਆਂ ਬੰਦੂਕਾਂ ਦੀਆਂ ਗੋਲੀਆਂ ਨਿਕਲਦੀਆਂ ਨੇ, ਉਹ ਦੁਸ਼ਮਣਾਂ ਦੇ ਤੁੰਡਾਂ ਨੂੰ ਦੁਸ਼ਮਣਾਂ ਦੇ ਸਿਰਾਂ ਨੂੰ ਤੋੜ ਕੇ ਸੁੱਟ ਦਿੰਦੀਆਂ ਹਨ।
ਚਲੇ ਪਾਜ ਕੋੜੇ ਨਹੀਂ ਜਾਏ ਮੋੜੇ,
ਕੋੜੇ ਭੱਜੇ ਜਾ ਰਹੇ ਨੇ ਡਰ ਦੇ ਨਾਲ, ਮੋੜਿਆਂ ਮੁੜਦੇ ਨਹੀਂ ਹਨ। ਕਈ ਸੂਰਮਿਆਂ ਨੂੰ ਤਾਂ ਘੋੜਿਆਂ ਨੇ ਲੱਦ ਕੇ ਜ਼ਮੀਨ ਤੇ ਸੁੱਟ ਦਿੱਤਾ ਹੈ। ਘੋੜੇ ਵੀ ਕਹਿੰਦੇ ਉਸ ਵੇਲੇ ਬੇਤਾਲੇ ਹੋ ਗਏ, ਉਹ ਵੀ ਡਰ ਦੇ ਨਾਲ ਜੰਗ ਦੇ ਮੈਦਾਨ ਵਿਚ ਸੱਜੇ ਖੱਬੇ ਦੌੜੇ ਫਿਰਦੇ ਹਨ।
ਕਿਉਂ ਪਾਏ ਗੇੜੇ ਟੁਕੇ ਜਾਏ ਨੇੜੇ,
ਕਈ ਗੇੜੇ ਪਾ ਕੇ ਨਾ ਘੋੜੇ ਦੌੜ ਕੇ ਨੇੜੇ ਜਾ ਪਹੁੰਚੇ ਨੇ। ਹਾਲਾਂਕਿ ਸੂਰਮੇ ਰੋਕਦੇ ਨੇ ਘੋੜਿਆਂ ਨੂੰ ਵੀ ਅੱਗੇ ਨਾ ਜਾਣ, ਪਰ ਕਈ ਘੋੜੇ ਡਰ ਦੇ ਨਾਲ ਦੌੜੇ ਦੌੜੇ ਅੱਗੇ ਜਾ ਪਹੁੰਚੇ ਜਿੱਥੇ ਸਿੰਘਾਂ ਦੇ ਮੋਰਚੇ ਹਨ।
ਲੱਗੇ ਅਗਰ ਗੋਰੀ ਗਿਰੇ ਮੁੰਡ ਫੇਰੇ,
ਜਿਹੜਾ ਸਿੰਘਾਂ ਦੇ ਮੋਰਚੇ ਦੇ ਕੋਲ ਚਲਾ ਜਾਂਦਾ ਤੁਰਕ ਘੋੜੇ ਤੇ ਚੜਿਆ ਹੋਇਆ, ਉਹਦੇ ਫਿਰ ਇਹੋ ਜੀ ਗੋਲੀ ਵੱਜਦੀ ਆ, ਕੜਾਕ ਦੇ ਕੇ ਕਿਸੇ ਸਿੰਘ ਦੀ ਬੰਦੂਕ ਵਿਚੋਂ ਨਿਕਲੀ ਆਈ ਕਿ ਉਸੇ ਵਕਤ ਨਾਲ ਹੀ ਉਹਦੇ ਪ੍ਰਾਣ ਉਡਨ ਪੰਖੇਰੂ ਹੋ ਜਾਂਦੇ ਨੇ ਜਿਹੜਾ ਨੇੜੇ ਜਾਂਦਾ ਹੈ।
ਪਿੱਛੇ ਔਰਤ ਰਾਤੇ ਨਹੀਂ ਜਾਏ ਪਾਸੇ,
ਜਦੋਂ ਆਪਣੇ ਨਾਲ ਦੇ ਅੱਗੇ ਸੂਰਮਿਆਂ ਨੂੰ ਮਰਦਿਆਂ ਵੇਖਦੇ ਨੇ ਨਾ ਤੁਰਕ, ਫਿਰ ਡਰ ਦੇ ਨਾਲ ਅੱਗੇ ਨਹੀਂ ਵਧਦੇ, ਪਿੱਛੇ ਪਿੱਛੇ ਹੀ ਪੈਰ ਵਧਾਉਂਦੇ ਨੇ, ਅੱਗੇ ਵਧਣ ਦਾ ਹੌਸਲਾ ਨਹੀਂ ਕਰਦੇ ਵੀ ਸਾਡੇ ਸਾਥੀ ਮਾਰੇ ਗਏ ਨੇ, ਜੇ ਅਸੀਂ ਅੱਗੇ ਵੱਧ ਕੇ ਗਏ ਤੇ ਸਾਡਾ ਵੀ ਇਹੀ ਹਾਲ ਹੋਣਾ ਹੈ। ਇਹੋ ਜਿਹਾ ਡਰ ਧਾਰਨ ਕਰਕੇ ਅੱਗੇ ਨਹੀਂ ਵਧਦੇ, ਪਿੱਛੇ ਪਿੱਛੇ ਹੀ ਮੁੜਦੇ ਹਨ।
ਵੀਰ ਗਾਜੇ ਨਹੀਂ ਪਾਏ ਭਾਜੇ,
ਕਿਤੇ ਵੀਰ ਗੱਜ ਰਹੇ ਨੇ, ਸੂਰਮੇ ਗੱਜ, ਸੂਰਮੇ ਵੀ ਨੇ ਬਹਾਦਰ ਵੀ ਨੇ, ਜਿਹੜੇ ਜੰਗ ਦੇ ਮੈਦਾਨ ਨੂੰ ਪਿੱਛੇ ਛੱਡ ਕੇ ਭੱਜਣ ਵਾਲੇ ਨਹੀਂ ਹਨ, ਉਹ ਜੰਗ ਦੇ ਮੈਦਾਨ ਵਿਚ ਉੱਚੀ ਆਵਾਜ਼ ਦੇ ਵਿਚ ਗਰਜਵੀਂ ਆਵਾਜ਼ ਵਿਚ ਗੱਜ ਰਹੇ ਹਨ।
ਤ੍ਰਿਪੀ ਸਿੰਘ ਬੈਠੇ ਸ਼ੁਦਾ ਸਿੰਘ ਜੈਸੇ,
ਇੰਦਰ ਸਿੰਘ ਰੁਪੇ ਹੋਏ ਨੇ ਗੁੱਸੇ ਵਿਚ, ਰੋਹ ਵਿਚ ਆਏ ਹੋਏ, ਲਾਲੀਆਂ ਚੜੀਆਂ ਹੋਈਆਂ ਸਿੰਘਾਂ ਦੇ ਚਿਹਰਿਆਂ ਦੇ ਉੱਤੇ ਮੋਰਚਿਆਂ ਵਿਚ ਬੈਠੇ ਨੇ। ਇਸ ਤਰ੍ਹਾਂ ਸੂਰਮੇ ਬਹਾਦਰ ਮੋਰਚਿਆਂ ਵਿਚ ਬੈਠੇ ਮਾਨੋ ਜਿਵੇਂ ਕੋਈ ਭੁੱਖਾ ਸ਼ੇਰ ਬੈਠਾ ਹੋਵੇ, ਜਿਵੇਂ ਭੁੱਖੇ ਸ਼ੇਰ ਬੈਠੇ ਹੋਣ, ਏਦਾਂ ਸਿੰਘ ਬੈਠੇ ਉਡੀਕਦੇ ਨੇ ਤੁਰਕਾਂ ਨੂੰ, ਜਿਹੜਾ ਕੋਈ ਆਉਂਦਾ ਨੂੰ ਮਾਰ ਮੁਕਾਉਂਦੇ ਹਨ।
ਸੰਭਾਰੇ ਤੂਫੰਗੇ ਮਹਾ ਕ੍ਰੋਧ ਸੰਗ,
ਆਪਣੀਆਂ ਬੰਦੂਕਾਂ ਸੰਭਾਲਦੇ ਨੇ ਔਰ ਬੜੇ ਕ੍ਰੋਧ ਦੇ ਨਾਲ ਗੋਲੀਆਂ ਦਾਗਦੇ ਹਨ।
ਪਿੱਛੇ ਜਾਏ ਮੇਰੇ ਤਕੇ ਤਾਏ ਗੇਰੇ,
ਜਿਹੜਾ ਵੀ ਤੁਰਕ ਨੇੜੇ ਆਇਆ ਵੇਖਦੇ ਨੇ ਸਿੰਘ ਮੋਰਚਿਆਂ ਵਿਚ ਬੈਠੇ, ਨੇੜੇ ਕੋਈ ਵੀ ਤੁਰਕ ਆ ਜਾਂਦਾ ਉਹਨੂੰ ਮਾਰ ਕੇ ਜ਼ਮੀਨ ਤੇ ਸੁੱਟ ਦਿੰਦੇ ਹਨ।
ਮਹਾ ਜੰਗ ਮਾਚਾ ਰਜਨੀਸ਼ਣ ਰਾਜਾ,
ਖਾਲਸਾ ਜੀ ਇਸ ਤਰ੍ਹਾਂ ਬੜਾ ਭਾਰੀ ਮਹਾ ਭਿਆਨਕ ਘਮਾਸਾਨ ਜੰਗ ਮਚਿਆ, ਧਰਤੀ ਦਾ ਰੰਗ ਲਾਲ ਹੋਣ ਲੱਗਾ ਸੂਰਮਿਆਂ ਦੇ ਲਹੂ ਦੇ ਨਾਲ।
ਪਰਮੀ ਗੀਤ ਆਈ ਪਿੱਛੋ ਮਾਸ ਖਾਏ,
ਉਧਰ ਮਾਸਾਹਾਰੀ ਪੰਛੀ ਆ ਪਹੁੰਚੇ, ਗਿੱਧਾਂ ਆ ਪਹੁੰਚੀਆਂ ਆਕਾਸ਼ ਦੇ ਵਿਚ ਭਰਮਦੀਆਂ ਨੇ, ਡੋਲਦੀਆਂ ਨੇ, ਸੂਰਮਿਆਂ ਦਾ ਮਾਸ ਭਖਣ ਵਾਸਤੇ ਗਿੱਧਾਂ ਆ ਪਹੁੰਚੀਆਂ ਨੇ, ਇੱਲਾਂ ਆ ਪਹੁੰਚੀਆਂ ਹਨ।
ਮਰੇ ਸੂਰ ਕੋਰੇ ਪਰੇ ਪੇਟ ਫੋਰੇ,
ਅਨੇਕਾਂ ਸੂਰਮੇ ਮਰੇ ਪਏ ਨੇ, ਅਨੇਕਾਂ ਘੋੜੇ ਮਰੇ ਪਏ ਨੇ ਜਿਨ੍ਹਾਂ ਦੇ ਢਿੱਡ ਪਾੜੇ ਹੋਏ ਨੇ, ਵਿਚੋਂ ਆਂਦਰਾਂ ਨਿਕਲ ਕੇ ਬਾਹਰ ਡਿੱਗੀਆਂ ਹੋਈਆਂ ਨੇ, ਬੋਟੀਆਂ ਉਹਨਾਂ ਦੇ ਸਰੀਰ ਦੀਆਂ ਖਿੰਡੀਆਂ ਹੋਈਆਂ ਨੇ।
ਕਿਸੋ ਟੰਗ ਟੁੱਟੀ ਤੁਫੰਗਾਂ ਨੇ ਛੋਟੇ,
ਕਿਸੇ ਦੀ ਲੱਤ ਟੁੱਟੀ ਹੋਈ ਵੱਡੀ ਹੋਈ ਪਈ ਆ, ਗੋਲੀ ਵੱਜੀ ਆ ਲਾਤੀ ਨਾਲੋਂ ਟੁੱਟ ਕੇ ਡਿੱਗ ਪਈ ਹੈ, ਕਿਸੇ ਦੀ ਬਾਂਹ ਟੁੱਟੀ ਪਈ ਹੈ, ਕਿਸੇ ਦੀਆਂ ਬੰਦੂਕਾਂ ਹੱਥੋਂ ਵਿਚੋਂ ਛੁੱਟੀਆਂ ਹੋਈਆਂ ਜ਼ਮੀਨ ਦੇ ਉੱਤੇ ਡਿੱਗੀਆਂ ਪਈਆਂ ਹਨ।
ਚਮੋ ਦੋਨ ਜੂਟੀ ਪਰੀ ਮਾਰ ਕੁੱਟੇ,
ਦੋਵਾਂ ਪਾਸਿਓਂ ਚਮੂ ਫੌਜ ਜੁਟੀ ਹੋਈ ਹੈ, ਬੜੀ ਭਿਆਨਕ ਮਾਰ ਮਚ ਰਹੀ ਹੈ, ਬੜੀ ਭਿਆਨਕ ਮਾਰ ਤੇ ਕੁੱਟ ਪਈ ਹੈ।
ਜਬ ਹਿਲ ਡਾਰਾ ਬਕੈ ਮਾਰ ਮਾਰਾ।
ਤੁਰਕਾਂ ਨੇ ਰਲ ਕੇ ਹੱਲਾ ਕੀਤਾ ਤੇ ਮੂੰਹ ਤੋਂ ਮਾਰ ਲੋ ਮਾਰ ਲੋ ਮਾਰ ਲੋ ਦੀ ਆਵਾਜ਼ ਬੋਲਦਿਆਂ ਹੋਇਆ ਵੱਧਦੇ ਹਨ।
ਮਲੇ ਚੰਦ ਸੋ ਲੱਛੇ ਭਏ ਸੋ ਪ੍ਰਤੱਛੇ।
ਜਿਹੜੇ ਮਲੇਸ਼ ਨੇ ਲੱਖਾਂ ਦੀ ਗਿਣਤੀ ਵਿਚ ਨੇ ਤੇ ਪ੍ਰਤਾਕਸ਼ੀ ਸਾਹਮਣੇ ਨਜ਼ਰ ਆ ਰਹੇ ਨੇ, ਪ੍ਰਗਟੀ ਸਾਹਮਣੇ ਦਿਸ ਰਹੇ ਨੇ।
ਪ੍ਰਭੂ ਜੀ ਨੇ ਹਾਰੇ ਤੁਜੋ ਦਾ ਪ੍ਰਚਾਰੇ।
ਜਦੋਂ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਤੁਰਕਾਂ ਦਾ ਮਲੇਛਾਂ ਦਾ ਹਜੂਮ ਆ ਗਿਆ ਨਾ ਅਗਲੇ ਪਾਸਿਓ, ਵੱਧ ਕੇ ਅੱਗੇ ਆਉਣ ਲੱਗੇ ਵੀ ਨੇੜੇ ਆਉਣ ਲੱਗੇ ਜਾਦੇ ਇਕੱਠੇ ਹੋ ਕੇ, ਤੇ ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉੱਚੇ ਟਿੱਬੇ ਤੇ ਬੈਠੇ ਜੰਗ ਵੇਖ ਰਹੇ ਸਨ। ਮਹਾਰਾਜ ਜੀ ਨੇ ਆਵਾਜ਼ ਮਾਰੀ, ਇਸ਼ਾਰਾ ਕੀਤਾ ਆਪਣੇ ਯੋਧਿਆਂ ਨੂੰ, ਸੂਰਵੀਰ ਬਹਾਦਰ ਯੋਧਿਆਂ ਨੂੰ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੁਲਾਇਆ ਹੈ।
ਉਦੇ ਸਿੰਘ ਆਦਨ ਦਇਆ ਸਿੰਘ ਨਾਦਨ।
ਜਿਹੜੇ ਸੂਰਮੇ ਸੱਦੇ ਨੇ ਭਾਈ ਉਦੈ ਸਿੰਘ ਜੀ, ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਇਨ੍ਹਾਂ ਦੇ ਨਾਲ ਹੋਰ ਵੀ ਕੁਝ ਸੂਰਮੇ ਮੁਖੀ ਯੋਧੇ ਨੇ, ਉਨ੍ਹਾਂ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ ਹੁਕਮ ਕਰਕੇ।
ਕੋ ਬੁਲਾਏ ਸਿਰੇ ਉੱਚ ਥਾਏ।
ਥਾਂ ਤੇ ਮਹਾਰਾਜ ਜੀ ਬੈਠੇ ਸਨ, ਆਪਣੇ ਕੋਲ ਇਨ੍ਹਾਂ ਨੂੰ ਸੱਦਿਆ। ਹੁਣ ਉਸ ਵੇਲੇ ਜੰਗ ਚ ਆਵਾਜ਼ ਤਾਂ ਜਾਂਦੀ ਨਹੀਂ ਸੀ ਬੁਲਾਉਣ ਲਈ, ਜੇ ਆਵਾਜ਼ ਮਾਰ ਕੇ ਬੁਲਾਉਂਦੇ ਇੱਦਾਂ ਤਾਂ ਨਹੀਂ ਸੀ ਆ ਸਕਦੇ, ਬੰਦਾ ਭੇਜ ਕੇ ਬੁਲਾਉਂਦੇ ਤਾਂ ਵੀ ਔਖਾ ਸੀ। ਜੰਗ ਦੇ ਵਿਚ ਕਿਸੇ ਦੂਸਰੇ ਸੂਰਮੇ ਨੂੰ ਬੁਲਾਉਣ ਦਾ ਤਰੀਕਾ ਹੁੰਦਾ ਸੀ, ਸ਼ੁਤਰੀ ਨਗਾਰੇ ਵੱਜਦੇ ਸਨ ਜਾਂ ਫਿਰ ਕੋਈ ਇਸ ਪ੍ਰਕਾਰ ਦਾ ਰਣ ਸਿੰਘਾ, ਉਹਦੀ ਆਵਾਜ਼ ਇਸ ਢੰਗ ਨਾਲ ਮਾਰੀ ਜਾਂਦੀ ਸੀ ਵੀ ਆਪੇ ਸਿੰਘਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਬੁਲਾਇਆ ਜਾ ਰਿਹਾ। ਉਹ ਰਣ ਸਿੰਘਾ ਵੱਜਿਆ, ਉਹਦੀ ਆਵਾਜ਼ ਸੁਣ ਕੇ ਭਾਈ ਉਦੇ ਸਿੰਘ ਭਾਈ ਦਇਆ ਸਿੰਘ ਜੀ ਹੁਣ ਸਮਝ ਗਏ ਕਿ ਕਲਗੀਧਰ ਜੀ ਬੁਲਾ ਰਹੇ ਨੇ। ਇਹ ਚੱਲ ਕੇ ਬੜੀ ਛੇਤੀ ਨਾਲ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਹਾਜ਼ਰ ਹੋਏ।
ਜੰਗ ਮਾਚਾ ਤੁਫੰਗੇ ਤਮਾਚਾ।
ਔਰ ਇਹ ਜੰਗ ਮਚਿਆ ਹੋਇਆ ਗੁਰੂ ਕਲਗੀਧਰ ਜੀ ਵੇਖ ਰਹੇ ਨੇ, ਬੰਦੂਕਾਂ ਦਾ ਜੰਗ ਹੋ ਰਿਹਾ ਹਾਲੇ, ਕੋਈ ਤਲਵਾਰ ਦਾ ਕਿਸੇ ਪ੍ਰਕਾਰ ਦੇ ਹੋਰ ਜਿਹੜੇ ਹਥਿਆਰ ਹੱਥਾਂ ਵਾਲੇ ਨੇ ਸ਼ਸਤਰ, ਉਨ੍ਹਾਂ ਦਾ ਜੰਗ ਨਹੀਂ ਹੈ, ਇਹ ਬੰਦੂਕਾਂ ਤੇ ਤੋਪਾਂ ਦਾ ਹੀ ਹਾਲੇ ਜੰਗ ਹੋ ਰਿਹਾ। ਤੀਰਾਂ ਦੂਰੋਂ ਤੀਰ ਹੀ ਚਲਾਏ ਜਾ ਰਹੇ ਨੇ। ਤੋ ਇਹੋ ਜਿਹਾ ਜੰਗ ਮਹਾਰਾਜ ਗੁਰੂ ਕਲਗੀਧਰ ਜੀ ਵੇਖ ਰਹੇ ਨੇ ਬੈਠੇ ਹੋਏ।
ਜੰਬੂਰਾਂ ਮਾਰੇ ਜੰਜੈਲੇ ਪ੍ਰਹਾਰੇ।
ਜੰਬੂਰ ਚੱਲ ਰਹੇ ਨੇ, ਜੰਜੈਲਾਂ ਚੱਲ ਰਹੀਆਂ ਨੇ, ਜੰਜੈਲਾਂ ਵਿਚੋਂ ਗੋਲੀਆਂ ਦਾਗੀਆਂ ਜਾ ਰਹੀਆਂ ਨੇ।
ਕਹੋ ਸ਼ੀਘਰ ਜਾਓ ਮਲੇ ਛੇ ਹਟਾਓ।
ਭਾਈ ਦਇਆ ਸਿੰਘ ਤੇ ਭਾਈ ਉਦੇ ਸਿੰਘ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਉਦੇ ਸਿੰਘ ਜੀ ਆ ਮਲੇਛ ਹੱਲਾ ਕਰਕੇ ਸਾਰੇ ਇਕੱਠੇ ਹੋ ਕੇ ਚੜ ਕੇ ਆ ਗਏ ਨੇ, ਇਨ੍ਹਾਂ ਦਾ ਹੱਲਾ ਮੋੜ ਕੇ ਇਨ੍ਹਾਂ ਦਾ ਮੂੰਹ ਮੋੜ ਦਿਓ, ਜਿੱਧਰੋਂ ਆਏ ਨੇ ਉਧਰ ਹੀ ਪਿੱਛੇ ਦੌੜ ਜਾਣ, ਅੱਗੇ ਵੱਧ ਕੇ ਨਾ ਆਉਣ, ਇਹੋ ਜਿਹੇ ਤਰੀਕੇ ਨਾਲ ਇਨ੍ਹਾਂ ਦਾ ਮੂੰਹ ਮੋੜੋ, ਇਨ੍ਹਾਂ ਦਾ ਹੱਲਾ ਰੋਕੋ।
ਅਰੇ ਛੋਬ ਆਏ ਗਿਨੇ ਜੋ ਨਾ ਜਾਏ।
ਬੜੇ ਛੋਬ ਨਾਲ ਭਰੇ ਹੋਏ, ਬੜੇ ਰੋਸ ਨਾਲ ਭਰੇ ਹੋਏ ਆ ਰਹੇ ਨੇ, ਗਿਣਤੀ ਨਹੀਂ ਹੁੰਦੀ ਇਨ੍ਹਾਂ ਦੀ ਕਿੰਨੇ ਕੁ ਆ ਰਹੇ ਨੇ। ਇਨ੍ਹਾਂ ਨੂੰ ਜਿੰਨੇ ਵੀ ਆ ਰਹੇ ਨੇ ਵੱਧ ਕੇ ਇਨ੍ਹਾਂ ਦੇ ਮੂੰਹ ਮੋੜ ਕੇ ਵਾਪਸ ਤੋੜੋ, ਇਨ੍ਹਾਂ ਦੇ ਮੂੰਹ ਤੁੰਡ ਜਿਹੜੇ ਨੇ ਤੋੜ ਕੇ ਵਾਪਸ ਮੋੜੋ।
ਸਿੰਘ ਥੋੜੇ ਰਿਪੋ ਪੁੰਜ ਘੋਰੇ।
ਸਿੰਘ ਥੋੜੇ ਨੇ ਮੋਰਚਿਆਂ ਦੇ ਵਿਚ ਤੇ ਉਧਰੋਂ ਦੁਸ਼ਮਣਾਂ ਦੀ ਗਿਣਤੀ ਜ਼ਿਆਦਾ ਹੈ, ਇਸ ਕਰਕੇ ਉਨ੍ਹਾਂ ਦੇ ਹੱਲਾ ਜ਼ੋਰ ਦਾ ਹੋਵੇਗਾ। ਤੋ ਸਿੰਘ ਜਿਹੜੇ ਥੋੜੇ ਨੇ ਇਨ੍ਹਾਂ ਦੀ ਮਦਦ ਵਾਸਤੇ ਤੁਸੀਂ ਅੱਗੇ ਹੋ ਕੇ ਵੱਧ ਕੇ ਜਾਓ।
ਤੁਮਾਰੇ ਪਿਛਾਰੀ ਸ਼ਹੀਦਾਂ ਬਾਰੇ।
ਪਾਤਸ਼ਾਹ ਕਹਿੰਦੇ ਭਾਈ ਉਦੇ ਸਿੰਘ ਜੀ, ਭਾਈ ਦਇਆ ਸਿੰਘ ਜੀ, ਤੁਸੀਂ ਅੱਗੇ ਜਾਓਗੇ, ਤੁਹਾਡੇ ਪਿੱਛੇ ਪਿੱਛੇ ਨਾਲ ਸ਼ਹੀਦੀ ਫੌਜਾਂ ਤੁਹਾਡੀ ਮਦਦ ਵਾਸਤੇ ਜਾਣਗੀਆਂ, ਸ਼ਹੀਦ ਸਿੰਘ ਤੁਹਾਡੀ ਮਦਦ ਵਾਸਤੇ ਤੁਹਾਡੇ ਨਾਲ ਤੁਹਾਡੇ ਪਿੱਛੇ ਜਾਣਗੇ, ਕਿਉਂਕਿ ਐਡੀ ਵੱਡੀ ਭਾਰੀ ਫੌਜ ਦਾ ਮੁਕਾਬਲਾ ਥੋੜੇ ਜੇ ਸਿੰਘਾਂ ਨੇ, ਮੁੱਠੀ ਭਰ ਸਿੰਘਾਂ ਨੇ ਕਰਨਾ। ਖਾਲਸਾ ਜੀ ਵਾਕਈ ਕੋਈ ਸ਼ਹੀਦੀ ਫੌਜ ਹੀ ਹੈ ਜਿਹੜੀ ਨਾਲ ਹੋ ਕੇ ਮਦਦ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਹੀਦੀ ਫੌਜਾਂ ਆਉਣਗੀਆਂ, ਭਾਈ ਦਇਆ ਸਿੰਘ ਉਦੇ ਸਿੰਘ ਜੀ ਤੁਹਾਡੇ ਪਿੱਛੇ ਇਨ੍ਹਾਂ ਮਲੇਛਾਂ ਦਾ ਮੂੰਹ ਤੋੜਨ ਵਾਸਤੇ, ਤੁਹਾਡੀ ਮਦਦ ਕਰਨ ਵਾਸਤੇ।
ਬੜੋ ਆਏ ਹੱਲਾ ਨਹੀਂ ਜਾਏ ਚੱਲਾ।
ਬੜੇ ਜ਼ੋਰ ਦਾ ਹੱਲਾ ਹੈ ਇਨ੍ਹਾਂ ਤੁਰਕਾਂ ਦਾ, ਤੇ ਤੁਹਾਡੇ ਨਾਲ ਜਿਹੜੇ ਸ਼ਹੀਦ ਆਉਣਗੇ ਇਹੋ ਜਿਹਾ ਹੱਲਾ ਕਰਨਗੇ ਇਨ੍ਹਾਂ ਤੁਰਕਾਂ ਦੇ ਉੱਤੇ ਤੁਹਾਡੇ ਨਾਲ ਰਲ ਕੇ, ਕਿ ਤੁਹਾਡਾ ਹੱਲਾ ਇਨ੍ਹਾਂ ਦੇ ਕੋਲੋਂ ਝੱਲਿਆ ਨਹੀਂ ਜਾਵੇਗਾ।
ਉਬੇ ਅਗਰ ਜਾਵੋ ਲੜਾਈ ਮਚਾਵੋ।
ਜਾਓ ਦੋਵੇਂ ਸੂਰਮੇ ਅੱਗੇ ਵੱਧ ਕੇ ਜਾਓ, ਦਇਆ ਸਿੰਘ ਉਦੇ ਸਿੰਘ ਜੀ ਤੁਸੀਂ ਦੋਵੇਂ ਅੱਗੇ ਵੱਧ ਕੇ ਜਾਓ, ਔਰ ਘਮਾਸਾਨ ਲੜਾਈ ਮਚਾਓ, ਵੱਧਦੇ ਹੋਏ ਆਉਂਦੇ ਤੁਰਕਾਂ ਦੇ ਪਾਸੇ ਤੋੜ ਦਿਓ।
ਸੁਨੇ ਬਾਕ ਐਸੇ ਬਲੰਗ ਪਾਏ ਜੈਸੇ।
ਮਹਾਰਾਜ ਜੀ ਦੇ ਬਚਨ ਸੁਣ ਕੇ ਮਾਨੋ ਜਿਵੇਂ ਬਲ ਭਰ ਗਿਆ ਹੋਵੇ, ਸਰੀਰਾਂ ਵਿਚ ਤਾਕਤ ਭਰ ਗਈ ਹੋਵੇ। ਗੁਰੂ ਸਾਹਿਬ ਦੇ ਇਹਨਾਂ ਬਚਨਾਂ ਨੇ ਮਾਨੋ ਇਹਨਾਂ ਦੇ ਸਰੀਰ ਦੇ ਵਿਚ ਤਾਕਤ ਭਰ ਦਿੱਤੀ ਹੈ, ਬਲ ਭਰ ਦਿੱਤਾ, ਇਹੋ ਜਿਹਾ ਬਲ ਪ੍ਰਾਪਤ ਕੀਤਾ ਗੁਰੂ ਸਾਹਿਬ ਦੇ ਬਚਨਾਂ ਦਾ।
ਨਮੋ ਠਾਨ ਚਾਲੇ ਮਹਾਸ਼ਤਰ ਜਾਲੇ।
ਸਤਿਗੁਰਾਂ ਦੇ ਚਰਨਾਂ ਚ ਮੱਥਾ ਟੇਕ ਕੇ ਨਮਸਕਾਰ ਕਰਕੇ ਗੁਰਦੇਵ ਕੋਲ ਲੈ ਕੇ ਆ ਗਿਆ ਭਾਈ ਦਇਆ ਸਿੰਘ ਤੇ ਭਾਈ ਉਦੇ ਸਿੰਘ। ਸਵਾਰ ਹੋਏ ਆਪਣੇ ਘੋੜਿਆਂ ਤੇ ਔਰ ਦੁਸ਼ਮਣ ਦੇ ਮੂਹਰੇ ਅੱਗੇ ਖਲੋਣ ਵਾਸਤੇ ਜਾ ਪਹੁੰਚੇ ਹਨ।
ਲਰੇ ਅਗਰ ਹੋਏ ਸਭੇ ਵੀਰ ਢੋਏ।
ਨਾਲ ਦੇ ਸਾਰੇ ਸੂਰਮਿਆਂ ਨੂੰ ਢੋ ਕੇ ਲੈ ਗਏ ਔਰ ਜਿਹੜੇ ਤੁਰਕ ਮਲੇਚ ਹਜ਼ਾਰਾਂ ਦੀ ਗਿਣਤੀ ਚ ਚੜੇ ਆ ਰਹੇ ਸਨ, ਅੱਗੇ ਵਧੇ ਆ ਰਹੇ ਸਨ, ਉਨ੍ਹਾਂ ਦਾ ਅੱਗਾ ਜਾ ਕੇ ਰੋਕਿਆ। ਬੜੀ ਸੂਰਵੀਰਤਾ ਨਾਲ ਬਹਾਦਰੀ ਨਾਲ ਭਾਈ ਦਇਆ ਸਿੰਘ ਹੋਣੀ ਲੜੇ ਹਨ।
ਤਹਾਂ ਦੇ ਪੁਛੰਗੀ ਰਹੇ ਹੈ ਨਿਸੰਗੇ।
ਦੋਵੇਂ ਭੁਜੰਗੀ, ਭੁਜੰਗੀ ਕਹਿੰਦੇ ਨੇ ਉੱਡਣੇ ਸੱਪ ਨੂੰ, ਜਿਨ੍ਹਾਂ ਦਾ ਡੱਸਿਆ ਪਾਣੀ ਨਾ ਮੰਗੇ। ਇਹ ਦੋਵੇਂ ਭੁਜੰਗੀ ਯਾਨੀ ਕਿ ਭਾਈ ਦਇਆ ਸਿੰਘ ਤੇ ਭਾਈ ਉਦੇ ਸਿੰਘ, ਇਹ ਦੋਵੇਂ ਅੱਗੇ ਹੋ ਕੇ ਜੰਗ ਦੇ ਮੈਦਾਨ ਵਿਚ ਲੜ ਰਹੇ ਹਨ।
ਧਰੇ ਚਾਪ ਪਾਨਾ ਕਰੇ ਉਹ ਜਿਤਾਨਾ।
ਇਨ੍ਹਾਂ ਦੇ ਹੱਥਾਂ ਵਿਚ ਤਨਖ ਪਕੜੇ ਹੋਏ ਨੇ, ਬੜੇ ਕਠੋਰ ਗੰਡੀਵ ਤਨਖ ਨੇ। ਉਨ੍ਹਾਂ ਤਨਖਾਂ ਦੇ ਚਿਲਿਆਂ ਤੇ ਚਾੜ ਚਾੜ ਕੇ ਤੀਰ ਛੱਡਦੇ ਹਨ।
ਮਲੇ ਛਾਨ ਮਾਰੇ ਪਰੰਗ ਅਗਰ ਡਾਰ।
ਔਰ ਜਿਹੜਾ ਮਲੇਛ ਅੱਗੇ ਵੱਧ ਕੇ ਆਉਂਦਾ ਤੀਰ ਨਾਲ ਮਾਰ ਕੇ ਉਹਨੂੰ ਨਾਲ ਹੀ ਜ਼ਮੀਨ ਦੇ ਉੱਤੇ ਡੇਗ ਦਿੰਦੇ ਨੇ, ਸੁੱਟ ਦਿੰਦੇ ਹਨ।
ਪਹੁੰਚੇ ਨਾ ਜਾਈ ਪ੍ਰਚੰਡ ਲੜਾਈ।
ਲੋਕਾਂ ਦੇ ਕੋਲੋਂ ਅੱਗੇ ਪਹੁੰਚਿਆ ਨਹੀਂ ਜਾ ਰਿਹਾ, ਇਹੋ ਜਿਹਾ ਪ੍ਰਚੰਡ ਜੰਗ ਹੋ ਰਿਹਾ, ਇਹੋ ਜੀ ਪ੍ਰਚੰਡ ਲੜਾਈ ਹੋ ਰਹੀ ਹੈ ਕਿ ਇਸ ਪ੍ਰਚੰਡ ਲੜਾਈ ਦੇ ਵਿਚ ਤੁਰਕਾਂ ਕੋਲੋਂ ਅੱਗੇ ਵੱਧ ਕੇ ਨਹੀਂ ਆਇਆ ਜਾ ਰਿਹਾ।
ਬਾਦੜੀ ਛੰਦ ਫਿਰ ਜ਼ਬਰਦਸਤ ਅਰਖਾ ਮਜੀਦ।
ਇਧਰ ਜ਼ਬਰਦਸਤ ਖਾਂ ਸੂਬਾ ਲਾਹੌਰ ਤੇ ਸੂਬਾ ਸਰਹੰਦ ਵਜ਼ੀਰ ਖਾਂ ਇਹ ਸਾਹਮਣੇ ਖਲੋਤੇ ਹਨ।
ਰਣ ਪਿਖੇ ਚਮੋ ਆਪਨ ਰਸੀਦ।
ਇਹਨਾਂ ਨੇ ਵੇਖਿਆ ਆਪਣੀ ਫੌਜ ਨੂੰ ਜੰਗ ਦੇ ਮੈਦਾਨ ਦੇ ਵਿਚ ਪਹੁੰਚੀ ਹੋਈ ਫੌਜ ਨੂੰ ਵੇਖਿਆ, ਜੰਗ ਵੇਖਦੇ ਨੇ।
ਗਨ ਸੈਲ ਪਤੀ ਤਿਨਕੇ ਨਜ਼ੀਕ।
ਅਨੇਕਾਂ ਪਹਾੜੀ ਰਾਜੇ ਵੀ ਇਨ੍ਹਾਂ ਦੇ ਕੋਲ ਖੜੇ ਸਨ, ਉਹ ਵੀ ਇਨ੍ਹਾਂ ਦੇ ਨਾਲ ਖਲੋਤੇ ਫੌਜ ਦਾ ਜੰਗ ਵੇਖ ਰਹੇ ਨੇ।
ਗੱਲ ਦੋਏ ਮਿਲੇ ਰਣ ਹੋਤ ਨੀਕ।
ਵੇਖ ਰਹੇ ਨੇ ਦੋਵੇਂ ਦਲ ਮਿਲੇ ਹੋਏ ਲੜ ਰਹੇ ਨੇ, ਜੰਗ ਹੋ ਰਿਹਾ, ਸਿੰਘਾਂ ਤੇ ਤੁਰਕਾਂ ਦਾ, ਮਲੇਛਾਂ ਦਾ ਜੰਗ ਹੋ ਰਿਹਾ।
ਸ਼ਸਤਰਾਂ ਪ੍ਰਹਾਰ ਬਕ ਮਾਰ ਮਾਰ।
ਸ਼ਸਤਰਾਂ ਦੇ ਪ੍ਰਹਾਰ ਹੋ ਰਹੇ ਨੇ ਔਰ ਮੂੰਹ ਮਾਰ ਲੋ ਮਾਰ ਲੋ ਮਾਰ ਲੋ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਕਸ ਕਸ ਤੂਫੰਗ ਗਨ ਡਾਰ ਡਾਰ।
ਔਰ ਬੰਦੂਕਾਂ ਕੱਸ ਕੇ ਗੋਲੀਆਂ ਦਾਗ ਦਾਗ ਕੇ ਚਲਾਉਂਦੇ ਹਨ।
ਕਰ ਨਵਾਂ ਦਸਤ ਤੱਕ ਦੇ ਚੋਰ।
ਔਰ ਆਪਣਾ ਦਸਤ ਰਵਾਂ ਕਰਕੇ ਨਿਸ਼ਾਨਾ ਲਾ ਕਰਕੇ ਗੋਲੀ ਦਾਗ ਦਿੰਦੇ ਹਨ।
ਤਬ ਪਰੇ ਤੁਰਕ ਕਰ ਹੇਲ ਜ਼ੋਰ।
ਤੁਰਕਾਂ ਨੇ ਬੜੇ ਜ਼ੋਰ ਦਾ ਹੱਲਾ ਕੀਤਾ, ਇਹੋ ਜਿਹਾ ਹੱਲਾ ਕੀਤਾ ਵੀ ਤੁਰਕਾਂ ਨੇ ਇਹੋ ਜਿਹਾ ਮਨ ਬਣਾ ਕੇ ਹੱਲਾ ਕੀਤਾ ਕਿ ਬਸ ਇਸੇ ਹੱਲੇ ਨਾਲ ਸਿੰਘਾਂ ਦੇ ਮੋਰਚੇ ਤੋੜ ਦਿਆਂਗੇ ਔਰ ਸਿੰਘਾਂ ਦੇ ਉੱਤੇ ਫਤਿਹ ਪ੍ਰਾਪਤ ਕਰ ਲਵਾਂਗੇ, ਅਖੀਰਲਾ ਹੱਲਾ ਹੈ। ਏਦਾਂ ਜਾਣ ਕੇ ਤੁਰਕਾਂ ਨੇ ਬੜਾ ਜ਼ੋਰ ਦਾ ਹੱਲਾ ਕੀਤਾ ਹੈ।
ਉਦੇ ਸਿੰਘ ਤਿੰਨ ਸਮੁਖ ਆਏ।
ਇਨ੍ਹਾਂ ਦੇ ਹੱਲੇ ਨੂੰ ਰੋਕਣ ਵਾਸਤੇ ਪਹਾੜ ਵਾਂਗੂ ਚਟਾਨ ਵਾਂਗੂ ਆਣ ਖਲੋਤੇ ਨੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ, ਉਹ ਸਾਹਮਣੇ ਆਣ ਖਲੋਤੇ ਨੇ ਸਤਿਗੁਰੂ ਕਲਗੀ ਧਰ ਦਾ ਥਾਪੜਾ ਲੈ ਕੇ।
ਕਰ ਅਧਿਕ ਕ੍ਰੋਧ ਸਰਗਨ ਚਿਲਾਏ।
ਅਨਕ ਭਾਰੀ ਕ੍ਰੋਧ ਨੂੰ ਧਾਰਨ ਕਰਕੇ ਅਨੇਕਾਂ ਤੀਰ ਆਪਣੇ ਚਿਲੇ ਤੇ ਚਾੜ ਕੇ, ਇਕ ਇਕ ਤੀਰ ਦੋ ਦੋ ਤੀਰ ਵੀ ਚਿਲੇ ਤੇ ਚਾੜ ਕੇ ਛੱਡਦੇ ਨੇ ਔਰ ਮਲੇਛਾਂ ਦੀਆਂ ਛਾਤੀਆਂ ਪਰੋਂਦੇ ਜਾ ਰਹੇ ਹਨ।
ਇਕ ਤੁਰਕ ਹੇਲ ਪਾਰੇਲ ਪੇਲ।
ਤੁਰਕਾਂ ਦਾ ਹੱਲਾ ਵੇਖ ਕੇ ਇਕ ਵਾਰੀ ਤੁਰਕਾਂ ਦੇ ਹੱਲੇ ਨੂੰ ਰੋਕ ਲਿਆ ਭਾਈ ਉਦੇ ਸਿੰਘ ਹੋਣਾ ਨੇ, ਭਾਈ ਦਇਆ ਸਿੰਘ ਜੀ ਹੋਣਾ ਨੇ।
ਵਿਚ ਮਿਲੇ ਸਿੰਘ ਮੈਂ ਭੇ ਪਿਛੇਲ।
ਕਹਿੰਦੇ ਵਿਚ ਸਿੰਘ ਆ ਰਲੇ ਨੇ, ਫੌਜਾਂ ਆ ਰਲੀਆਂ ਨੇ, ਸਿੰਘ ਵੀ ਫਿਰ ਪਿੱਛੇ ਨਹੀਂ ਹਟੇ, ਪੈਰ ਅੜਾ ਕੇ ਇਕ ਜਗ੍ਹਾ ਤੇ ਪੂਰਾ ਮੋਰਚਾ ਗੱਡ ਕੇ ਲੜਨ ਲੱਗੇ ਹਨ।
ਬਲ ਪਰੇ ਖਾਲਸੇ ਪਰ ਵਿਸਾਲ।
ਤੁਰਕਾਂ ਦਾ ਹੱਲਾ ਬਹੁਤਾ ਜ਼ੋਰ ਦਾ, ਸਿੰਘ ਥੋੜੇ ਸਨ, ਤੁਰਕਾਂ ਨੇ ਇਕ ਵਾਰੀ ਪੂਰਾ ਜ਼ੋਰ ਪਾ ਦਿੱਤਾ ਸਿੰਘਾਂ ਦੇ ਪੈਰ ਹਿਲਾਉਣ ਵਾਸਤੇ।
ਆਏ ਸ਼ਹੀਦ ਗੁਰ ਹੁਕਮ ਨਾਲ।
ਜਦੋਂ ਤੁਰਕਾਂ ਨੇ ਪੂਰਾ ਜ਼ੋਰ ਪਾ ਦਿੱਤਾ ਸਿੰਘਾਂ ਦੇ ਪੈਰ ਹਿੱਲਣ ਹੀ ਵਾਲੇ ਸਨ ਕਿ ਇਨੇ ਨੂੰ ਸ਼ਹੀਦੀ ਫੌਜਾਂ ਆ ਪਹੁੰਚੀਆਂ ਸਿੰਘਾਂ ਦੀ ਮਦਦ ਕਰਨ ਵਾਸਤੇ। ਸਤਿਗੁਰੂ ਕਲਗੀਧਰ ਦੇ ਹੁਕਮ ਨੂੰ ਪ੍ਰਾਪਤ ਕਰਕੇ ਉਹ ਸ਼ਹੀਦ ਜਿਨ੍ਹਾਂ ਦੀ ਤਾਕਤ ਹੈ ਖਾਲਸਾ ਜੀ, ਉਹ ਮਹਾਨ ਸ਼ਹੀਦ ਸਿੰਘ ਉਹ ਆਪ ਪਹੁੰਚੇ ਸਿੰਘਾਂ ਦੀ ਮਦਦ ਕਰਨ ਵਾਸਤੇ।
ਕੁਛ ਬਹੀ ਬਾਯੋ ਭਿਖੇ ਅੰਤ ਨਾ ਏ,
ਕਹਿੰਦੇ ਜਦੋਂ ਸ਼ਹੀਦੀ ਫੌਜਾਂ ਆਈਆਂ ਨਾ ਸਿੰਘਾਂ ਦੀ ਮਦਦ ਵਾਸਤੇ, ਤੁਰਕਾਂ ਦਾ ਹੱਲਾ ਜ਼ੋਰ ਸਿੰਘਾਂ ਦੇ ਪੈਰ ਥਿੜਕਣ ਵਾਲੇ ਸਨ, ਸ਼ਹੀਦੀ ਫੌਜਾਂ ਆ ਗਈਆਂ। ਕਹਿੰਦੇ ਇਕਦਮ ਬੜੀ ਤੇਜ ਹਨੇਰੀ ਚੱਲੀ, ਇਕਦਮ ਬੜੀ ਤੇਜ ਹਵਾ ਚੱਲੀ,
ਇੱਕ ਬਾਰ ਮਾਰ ਤੁਰਕਾਂ ਨਮਾਏ,
ਹਵਾ ਇੰਨੀ ਜ਼ਿਆਦਾ ਤੇਜ ਚੱਲੀ ਵੀ ਕੁਝ ਨਜ਼ਰ ਨਹੀਂ ਆਉਂਦਾ। ਉਹ ਹਵਾ ਸਿੱਧੀ ਜਾ ਕੇ ਤੁਰਕਾਂ ਦੇ ਅੱਖਾਂ ਵਿੱਚ ਪੈਂਦੀ ਹੈ, ਉਹਨਾਂ ਦੀਆਂ ਅੱਖਾਂ ਵਿੱਚ ਘੱਟਾ ਉੱਡ ਕੇ ਪੈਂਦਾ ਹੈ, ਮਿੱਟੀ ਉੱਡ ਕੇ ਪੈਂਦੀ ਹੈ, ਰੋੜ ਉਹਨਾਂ ਦੀਆਂ ਅੱਖਾਂ ਵਿੱਚ ਉੱਡ ਕੇ ਪੈਂਦੇ ਨੇ ਜਿਹੜੇ ਅੱਗੇ ਵਧਦੇ ਆਉਂਦੇ ਸਨ। ਇੱਕ ਤਾਂ ਮਿੱਟੀ ਘੱਟਾ ਉਹਨਾਂ ਦੀ ਅੱਖਾਂ ਚ ਉੱਡ ਕੇ ਪੈ ਰਿਹਾ, ਦੂਜਾ ਇਧਰੋਂ ਸਿੰਘ ਗੋਲੀਆਂ ਦਾਗ ਰਹੇ ਨੇ, ਤੀਰ ਚਲਾ ਰਹੇ ਨੇ, ਅਨੇਕਾਂ ਤੁਰਕਾਂ ਨੂੰ ਜਾ ਕਰਕੇ ਏਦਾਂ ਸ਼ਸਤਰ ਵੱਜੇ ਨੇ, ਮਾਰ ਮਚੀ ਹੈ।
ਗਨ ਕਰਾ ਚੋਲ ਚਾਲੇ ਕਰਾ,
ਜਿਹੜਾ ਸਿੰਘ ਨੇੜੇ ਹੋ ਗਏ, ਤੇਗਾਂ ਧੂਲੀਆਂ ਸਿੰਘਾਂ ਨੇ, ਜਦੋਂ ਤੁਰਕਾਂ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਪੈ ਗਈਆਂ, ਸੋਝੀ ਨੀ ਆ ਰਹੀ, ਤੁਰਕਾਂ ਨੂੰ ਸਮਝ ਹੀ ਨਹੀਂ ਆਉਣੀ ਵੀ ਕੀ ਹੋ ਰਿਹਾ, ਤੇ ਸਿੰਘਾਂ ਨੇ ਤੇਗਾਂ ਧੂਲੀਆਂ, ਫਿਰ ਤਾਂ ਤੇਗਾਂ ਨਾਲ ਏਦਾਂ ਵੱਢਣ ਲੱਗੇ ਜਿਵੇਂ ਗਾਜਰਾਂ ਮੂਲੀਆਂ ਵੱਢੀ ਦੀਆਂ ਹਨ।
ਲਿਪ ਲੋਹੋ ਸੰਗ ਤੇ ਰੰਗ ਲਾਲ,
ਔਰ ਸਿੰਘ ਸੂਰਮੇ ਬਹਾਦਰ ਯੋਧੇ ਲਾਲ ਰੰਗ ਦੇ ਖੂਨ ਨਾਲ ਭਰੇ ਹੋਏ, ਸਰੀਰ ਉਹਨਾਂ ਦੇ ਲਹੂ ਦੇ ਰੰਗ ਦੇ ਨਾਲ ਲਾਲ ਸੁਰਖ ਹੋ ਰਹੇ ਨੇ।
ਇਤ ਸਿੰਘ ਹਜ਼ਾਰੋਂ ਪਰ ਬਿਲੰਦ,
ਸਿੰਘ ਹਜ਼ਾਰਾਂ ਦੇ ਉੱਤੇ ਪੂਰੇ ਬਲੀ ਹੋ ਰਹੇ ਨੇ, ਹਾਲਾਂਕਿ ਉਹ ਹਜ਼ਾਰਾਂ ਨੇ, ਸਿੰਘ ਗਿਣਤੀ ਦੇ ਨੇ ਸੈਂਕੜਿਆਂ ਦੇ ਹਿਸਾਬ ਨਾਲ, ਉਹ ਹਜ਼ਾਰਾਂ ਦੇ ਵਿੱਚ ਨੇ, ਪਰ ਫਿਰ ਵੀ ਸਿੰਘ ਉਹਨਾਂ ਤੇ ਭਾਰੀ ਪੈ ਰਹੇ ਨੇ। ਕਿਉਂ? ਕਿਉਂਕਿ ਸਿੰਘਾਂ ਵਾਲੇ ਪਾਸੋਂ ਗੁਰੂ ਦੀਆਂ ਸ਼ਹੀਦੀ ਫੌਜਾਂ ਵੀ ਲੜ ਰਹੀਆਂ ਨੇ। ਹਾਂਜੀ,
ਰਿਪ ਤੁਰਕ ਪਰੇ ਲੱਖੋਂ ਨਿਕੰਦ,
ਉਧਰੋਂ ਹਜ਼ਾਰਾਂ ਦੀ ਗਿਣਤੀ ਦੇ ਨਾਲ ਨਾਲ ਲੱਖਾਂ ਹੀ ਤੁਰਕ ਆ ਪਹੁੰਚੇ, ਉਹ ਇਕਦਮ ਆ ਪਹੁੰਚੇ ਕਿ ਬਸ ਹੁਣ ਹੱਲਾ ਕਰਕੇ ਇਹਨਾਂ ਨੂੰ ਕੱਟ ਦਿਆਂਗੇ, ਵੱਢ ਕੇ ਅੱਗੇ ਵੱਧ ਚੱਲਾਂਗੇ।
ਸਭ ਸਰੀ ਮਾਰੇ ਇੱਕ ਸਾਰ ਵੀਰ,
ਸਤਿਗੁਰਾਂ ਦੇ ਸੂਰਮਿਆਂ ਨੇ ਇੱਕ ਸਾਰ ਉਸ ਵੇਲੇ ਤੁਰਕਾਂ ਦੀ ਵੱਢਣਾ ਕੱਟਣਾ ਸ਼ੁਰੂ ਕੀਤਾ, ਇਹੋ ਜੀ ਮਾਰ ਮਾਰੀ।
ਕਤਲਾਮ ਸ਼ਹੀਦਨ ਕੀਨ ਵੀਰ,
ਸ਼ਹੀਦ ਆ ਪਹੁੰਚੇ, ਉਹ ਇੱਕ ਇੱਕ ਸਿੰਘ ਦੇ ਵਿੱਚ ਇੰਨਾ ਭਾਰੀ ਵੀਰ ਰਸ ਭਰ ਦਿੱਤਾ ਕਿ ਇੱਕ ਇੱਕ ਸਿੰਘ ਸੈਂਕੜਿਆਂ ਦੇ ਉੱਤੇ ਉਹ ਸ਼ਹੀਦਾਂ ਦੀ ਮਦਦ ਨਾਲ ਭਾਰੂ ਪੈ ਰਿਹਾ, ਸੈਂਕੜਿਆਂ ਨੂੰ ਵੱਢਦੇ ਜਾ ਰਹੇ ਨੇ ਸਿੰਘ, ਪਤਾ ਨੀ ਇੰਨਾ ਤਾਣ ਇੰਨਾ ਬਲ ਉਹਨਾਂ ਵਿੱਚ ਕਿੱਥੋਂ ਆ ਗਿਆ। ਤੁਰਕ ਵੇਖ ਕੇ ਹੈਰਾਨ ਸਨ ਵੀ ਇੰਨਾ ਬਲ ਕਿਵੇਂ ਆ ਗਿਆ ਇਹਨਾਂ ਚ, ਇੰਨਾ ਤਾਣ ਕਿਵੇਂ ਆ ਗਿਆ। ਪਰ ਸਿੰਘ ਜਾਣਦੇ ਸਨ ਕਿ ਸਾਡੇ ਕੋਲੇ ਤਾਣ ਗੁਰੂ ਕਲਗੀਧਰ ਦੇ ਸ਼ਹੀਦਾਂ ਦਾ ਭੇਜਿਆ ਹੋਇਆ।
ਮੈਂ ਦਿਖਤ ਕੋਏ ਮਾਰੰਤ ਜੋਏ,
ਕਈ ਤਾਂ ਸ਼ਹੀਦ ਸਿੱਧਾ ਹੀ ਵੱਢ ਰਹੇ ਨੇ ਤੁਰਕਾਂ ਨੂੰ, ਤੁਰਕਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਮਾਰਦਾ ਕੌਣ ਹੈ, ਵੀ ਬੰਦਾ ਸਾਡਾ ਮਾਰਿਆ ਗਿਆ, ਨਾਲ ਦਾ ਸਾਥੀ ਸਾਡਾ ਮਾਰਿਆ ਗਿਆ, ਮਾਰਨ ਵਾਲਾ ਦਿਸਦਾ ਹੀ ਨਹੀਂ ਪਿਆ, ਕੋਲ ਵੀ ਮਾਰ ਕਿਹਨੇ ਦਿੱਤਾ। ਏਦਾਂ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ ਤੁਰਕ, ਹੱਕੇ ਬੱਕੇ ਹੋ ਰਹੇ ਹਨ।
ਪਰਤ ਧੂਮ ਪਰ ਪ੍ਰਾਣ ਖੋਏ,
ਪਤਾ ਲੱਗਦਾ ਜਦੋਂ ਡਿੱਗ ਕੇ ਜ਼ਮੀਨ ਤੇ ਪੈ ਜਾਂਦੇ ਨੇ ਔਰ ਪ੍ਰਾਣ ਸਰੀਰ ਵਿੱਚੋਂ ਨਿਕਲ ਜਾਂਦੇ ਹਨ।
ਮੈਂ ਗਏ ਸਿੰਘ ਪਹਿਲੋ ਸੁਤਾਏ,
ਫਿਰ ਸਿੰਘ ਅੱਗੇ ਪਿੱਛੇ ਨਹੀਂ ਗਏ, ਅੱਗੇ ਹੀ ਵੱਧਦੇ ਚਲੇ ਗਏ, ਤੁਰਕਾਂ ਨੂੰ ਧਕੇਲ ਕੇ ਪਿੱਛੇ ਲੈ ਗਏ।
ਮੈਂ ਗਏ ਸਿੰਘ ਤੈ ਲੈ ਸੁਤਾਏ, ਜੇ ਅਗਰ ਸ਼ਹੀਦ ਨ ਮਾਰ ਖਪਾਏ,
ਕਹਿੰਦੇ ਸ਼ਹੀਦ ਪਹਿਲਾਂ ਅੱਗੇ ਜਾ ਪਹੁੰਚੇ ਸਿੰਘਾਂ ਦੇ, ਤੇ ਅੱਗੇ ਪਹੁੰਚ ਕੇ ਪਹਿਲਾਂ ਹੀ ਤੁਰਕਾਂ ਦੀ ਮਾਰ ਮਚਾਈ ਹੋਈ, ਉੱਥੇ ਤੱਕ ਪਿੱਛੇ ਸਿੰਘ ਵੀ ਆ ਪਹੁੰਚੇ।
ਕਟ ਗਿਰੇ ਤੁਰਕ ਰਣ ਮੈਂ ਹਜ਼ਾਰ,
ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕ ਜੰਗ ਦੇ ਮੈਦਾਨ ਵਿੱਚ ਮਾਰੇ ਗਏ, ਵੱਢੇ ਗਏ, ਕੱਟੇ ਗਏ।
ਉਹ ਜੀ ਹਥਿਆਰ ਮਾਰ,
ਹਥਿਆਰ ਧਾਰਨ ਕਰਕੇ ਪੂਰਾ ਜ਼ੋਰ ਲਾਉਂਦੇ ਨੇ, ਪਰ ਉਹਨਾਂ ਦੇ ਹਥਿਆਰ ਹੀ ਮੰਨ ਲੋ ਬੰਨ ਲੈ ਗਏ, ਸ਼ਸਤਰ ਹੀ ਉਹਨਾਂ ਦੇ ਬੰਨੇ ਗਏ। ਸ਼ਹੀਦਾਂ ਦੇ ਸਾਹਮਣੇ ਕੀ ਤੁਰਕਾਂ ਦੇ ਸ਼ਸਤਰ ਚੱਲਣੇ ਸਨ? ਕਹਿੰਦੇ ਸ਼ਸਤਰ ਹੀ ਮਾਨੋ ਉਹਨਾਂ ਦੇ ਬੰਨੇ ਗਏ, ਹਥਿਆਰ ਹੀ ਬੰਨੇ ਗਏ।
ਗਿਰਤੇ ਮਰੰਤ ਦੇਖੰਤ ਵੀਰ,
ਔਰ ਡਿੱਗਦੇ ਹੋਏ ਨਜ਼ਰ ਆਉਂਦੇ ਨੇ, ਸਿੰਘ ਵੀ ਵੇਖ ਕੇ ਹੈਰਾਨ ਨੇ ਵੀ ਇਹਨੂੰ ਅਸੀਂ ਤਾਂ ਮਾਰਿਆ ਨੀ, ਇਹ ਕਿਵੇਂ ਮਰ ਗਿਆ। ਸਿੰਘ ਵੀ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ। ਕਲਗੀਧਰ ਪਾਤਸ਼ਾਹ ਦੀ ਕਲਾ ਖਾਲਸਾ ਜੀ ਇਹ ਵਰਤਦੀ ਹੈ ਧਰਮ ਯੁੱਧ ਦੇ ਵਿੱਚ, ਅੱਜ ਕੋਈ ਇਹਦੇ ਤੋਂ ਮੁਨਕਰ ਹੋਵੇ ਉਹਦੀ ਬੇਵਕੂਫੀ ਹੈ। ਕਦੇ ਵੀ ਕਿਤੇ ਸਮਾਂ ਬਣਦਾ ਜੰਗ ਯੁੱਧ ਦਾ ਜਦੋਂ ਧਰਮ ਯੁੱਧ ਦਾ, ਉਦੋਂ ਸ਼ਹੀਦੀ ਫੌਜਾਂ ਆ ਕੇ ਨਾਲ ਪਹਿਰਾ ਦਿੰਦੀਆਂ ਹਨ, ਉਹ ਸ਼ਹੀਦ ਸਿੰਘ ਆ ਕੇ ਨਾਲ ਵਰਤਦੇ ਨੇ। ਕਿਵੇਂ ਇੱਕ ਸਿੰਘ ਦੇ ਵਿੱਚ ਇੰਨਾ ਵੀਰ ਰਸ ਆ ਜਾਂਦਾ ਕਿ ਅਚਾਨਕ ਉਹ ਲੱਖਾਂ ਤੇ ਭਾਰੂ ਹੋ ਜਾਂਦਾ ਹੈ? ਦਰਅਸਲ ਉਹਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਇਹਨਾਂ ਸ਼ਹੀਦਾਂ ਦੀ ਸ਼ਕਤੀ ਕੰਮ ਕਰਦੀ ਹੈ। ਇਸ ਗੱਲ ਨੂੰ ਸਮਝਣ ਵਾਸਤੇ ਬਹੁਤ ਸੂਖਸ਼ਮ ਭਾਵਨਾ ਚਾਹੀਦੀ ਹੈ, ਸ਼ਰਧਾ ਆਸਥਾ ਚਾਹੀਦੀ ਹੈ, ਤਾਂ ਜਾ ਕੇ ਗੱਲ ਸਮਝ ਵਿਚ ਆਉਂਦੀ। ਜਿੱਥੇ ਜਾ ਕੇ ਭਾਈ ਸੰਤੋਖ ਸਿੰਘ ਜੀ ਨੇ ਕਥਾ ਲਿਖੀ ਹੈ, ਜਿੱਥੇ ਉਹਨਾਂ ਦੀ ਸੁਰਤ ਪਹੁੰਚੀ ਹੈ, ਉੱਥੇ ਤੱਕ ਸੁਰਤ ਪਹੁੰਚਣੀ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਚਾਹੀਦੀ ਹੈ, ਕਲਗੀਧਰ ਪਾਤਸ਼ਾਹ ਦੀ ਕਿਰਪਾ ਚਾਹੀਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਲੜ ਰਹੇ ਨੇ, ਪਹਿਲਾਂ ਹੀ ਉਹਨਾਂ ਦੇ ਮਾਰਨ ਤੋਂ ਪਹਿਲਾਂ ਹੀ ਤੁਰਕ ਮਾਰਿਆ ਜਾਂਦਾ, ਵੇਖ ਵੇਖ ਕੇ ਵੀ ਸਿੰਘ ਹੈਰਾਨ ਹਨ,
ਕਿਮ ਲਗੇ ਘਾਏ ਨੇ ਲਖਤ ਤੀਰ,
ਦੇਖਦੇ ਨੇ ਵੀ ਇਹਨਾਂ ਨੂੰ ਘਾਵ ਕਿਵੇਂ ਲੱਗ ਗਿਆ, ਇਹਨਾਂ ਨੂੰ ਜ਼ਖਮ ਕਿਵੇਂ ਲੱਗ ਗਿਆ, ਇਹ ਕਿਵੇਂ ਵੱਢਿਆ ਗਿਆ ਤੁਰਕ ਸਾਡੇ ਸਾਹਮਣੇ, ਮੇਰੀ ਤੇਗ ਚਲਾਉਣ ਤੋਂ ਪਹਿਲਾਂ ਹੀ ਕੱਟਿਆ ਗਿਆ, ਹਾਲੇ ਮੈਂ ਤੇਗ ਚੁੱਕੀ ਆ ਤੇ ਉਹਦਾ ਸਿਰ ਧਾੜਨਾ ਨੂੰ ਵੱਖਰਾ ਹੋ ਗਿਆ। ਕਹਿੰਦੇ ਵੇਖ ਵੇਖ ਕੇ ਸਿੰਘ ਵੀ ਹੈਰਾਨ ਹੋ ਰਹੇ ਨੇ, ਪਰ ਧੀਰਜ ਦੇ ਨਾਲ ਲੜ ਰਹੇ ਨੇ ਸਿੰਘ ਬਹਾਦਰ ਵੀ।
ਅਟ ਕਹਿ ਨਾ ਕੋਈ ਘੋੜਾ ਨਾ ਸੂਰ,
ਔਰ ਕਹਿੰਦੇ ਨਾ ਸਾਹਮਣੇ ਕੋਈ ਘੋੜਾ ਅਟਕਦਾ ਤੇ ਨਾ ਕੋਈ ਸੂਰਮਾ ਅਟਕਦਾ ਹੈ,
ਕੱਟ ਗਿਰੇ ਟਿਕਟ ਮਿਲਿਆ ਅੰਤ ਤੂਰ,
ਸਾਹਮਣੇ ਆਉਂਦਾ ਸਿੰਘਾਂ ਦੇ ਸ਼ਸਤਰ ਦੇ ਸਾਹਮਣੇ ਤੇਗ ਦੇ ਸਾਹਮਣੇ ਉਹ ਕੱਟਿਆ ਜਾਂਦਾ, ਭਾਵੇਂ ਘੋੜਾ ਹੋਵੇ ਤੇ ਭਾਵੇਂ ਹੋਵੇ ਸੂਰਮਾ, ਉਹ ਨਾਲ ਹੀ ਕੱਟਿਆ ਜਾਂਦਾ ਤੇ ਕਟੀ ਕੇ ਜ਼ਮੀਨ ਦੇ ਉੱਤੇ ਧਰਤੀ ਵਿਚ ਮਿੱਟੀ ਚ ਗਰਕ ਹੋ ਕੇ ਧੂੜ ਵਿਚ ਮਿਲ ਜਾਂਦਾ ਹੈ।
ਜਬ ਭਾਈ ਸ਼ਹੀਦਨ ਕੀ ਰਸੀਦ,
ਇਸ ਤਰ੍ਹਾਂ ਜਦੋਂ ਸ਼ਹੀਦ ਸਿੰਘਾਂ ਦੀ ਪਹੁੰਚ ਹੋਈ ਨਾ ਉੱਥੇ, ਜਦੋਂ ਸ਼ਹੀਦ ਸਿੰਘ ਆ ਪਹੁੰਚੇ ਸਿੰਘਾਂ ਦੀ ਮਦਦ ਵਾਸਤੇ,
ਕਿਸ ਮਾਹਿਰ ਉਹ ਤਵ ਖਾਂ ਵਜ਼ੀਰ,
ਉੱਧਰ ਵਜ਼ੀਰ ਖਾਂ ਵੇਖ ਵੇਖ ਕੇ ਹੈਰਾਨ ਹੋ ਰਿਹਾ, ਜੰਗ ਕਿਵੇਂ ਜਿਹਾ ਹੋ ਰਿਹਾ, ਏਦਾਂ ਦਾ ਜੰਗ ਤਾਂ ਕਦੇ ਪਹਿਲਾਂ ਵੇਖਿਆ ਹੀ ਨਹੀਂ। ਵਜ਼ੀਰ ਖਾਂ ਵੀ ਵੇਖ ਵੇਖ ਕੇ ਦੰਗ ਹੈ, ਹੈਰਾਨ ਹੈ,
ਕੁਛ ਜ਼ਬਰਦਸਤ ਨਹੀਂ ਕਹਿ ਸਕੰਤ,
ਜ਼ਬਰਦਸਤ ਖਾਂ ਵੀ ਕੁਝ ਬੋਲਿਆ ਨੀ ਜਾ ਰਿਹਾ ਉਹਦੇ ਕੋਲੋਂ ਵੀ, ਆ ਕੀ ਹੋ ਰਿਹਾ, ਕੁਝ ਗਿਣਤੀ ਦੇ ਸੂਰਮੇ ਸਾਡੇ ਲੱਖਾਂ ਦੇ ਭਾਰੂ ਪੈ ਰਹੇ ਨੇ, ਹਜ਼ਾਰਾਂ ਨੂੰ ਵੱਢ ਵੱਢ ਕੇ ਲਤਾੜੀ ਜਾ ਰਹੇ ਨੇ, ਕੱਟੀ ਜਾ ਰਹੇ ਨੇ, ਜ਼ਬਰਦਸਤ ਖਾਂ ਵੀ ਵੇਖ ਕੇ ਦੰਗ ਹੈ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਲੋਕ ਕੈਬੇ ਦੰਗ ਕਿੰਨੇ ਇਹ ਨਿਹੰਗ ਮੈਂ, ਕਹਿੰਦੇ ਗਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੀ ਆ ਮੈਂ ਫੌਜ ਬਣਾਈ ਆ ਨਾ ਨਿਹੰਗ ਸਿੰਘਾਂ ਦੀ, ਇਹ ਸੂਰਮਿਆਂ ਬਹਾਦਰਾਂ ਦੀ ਲੋਕਾਂ ਨੂੰ ਦੰਗ ਕਰਨ ਵਾਸਤੇ, ਹੈਰਾਨ ਕਰਨ ਵਾਸਤੇ ਬਣਾਈ ਹੈ। ਕਹਿੰਦੇ ਵੇਖ ਵੇਖ ਕੇ ਜ਼ਬਰਦਸਤ ਖਾਂ ਵੀ ਹੈਰਾਨ ਹੋ ਰਿਹਾ, ਸੂਬਾ ਲਾਹੌਰ ਵਜ਼ੀਰ ਖਾਂ ਵੀ ਹੈਰਾਨ ਹੋ ਰਿਹਾ।
ਮਰ ਗਏ ਸ਼ੀਗਰ ਅਮ ਤਿਗ ਤਕੰਤ,
ਵੇਖਦਿਆਂ ਵੇਖਦਿਆਂ ਤਾਂ ਕਈ ਖੜੇ ਸੀ, ਹੁਣ ਤਾਂ ਲਾਸ਼ਾਂ ਦੇ ਢੇਰ ਹੀ ਨਜ਼ਰ ਆ ਰਹੇ ਨੇ, ਹੁਣੇ ਤਾਂ ਖੜੇ ਸੀ ਤੇ ਇਕਦਮ ਖੜੇ ਖੜੇ ਕਿਵੇਂ ਡਿੱਗ ਪਏ, ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ।
ਗੱਲ ਤੁਰਕ ਮੈਂ ਦਿਖਾ ਲਿਓ ਸੁਹੇਲ,
ਜਦੋਂ ਤੁਰਕਾਂ ਨੇ ਬਹੁਤ ਜ਼ਿਆਦਾ ਭਾਰੀ ਜ਼ੋਰ ਦਾ ਹੱਲਾ ਕੀਤਾ,
ਸਭ ਰਹੇ ਤਾਂ ਹੱਥ ਪਿਛੇਲ,
ਸਾਰੇ ਹੀ ਉੱਥੇ ਅੱਗੇ ਰਹੇ, ਕੋਈ ਪਿੱਛੇ ਨੀ ਹਟਿਆ, ਤੇ ਜਿਹੜਾ ਵੀ ਅੱਗੇ ਗਿਆ ਉੱਥੇ ਹੀ ਰਹਿ ਗਿਆ, ਮੁੜ ਕੇ ਆਇਆ ਹੀ ਨੀ ਵਾਪਸ, ਆਉਣਾ ਕਿੱਥੇ ਸੀ, ਮਿੱਟੀ ਵਿਚ ਗਰਕ ਹੋ ਗਏ, ਲੋਥਾਂ ਬਣ ਗਏ, ਮੁਰਦੇ ਬਣ ਗਏ, ਵੇਖ ਵੇਖ ਕੇ ਕਹਿੰਦੇ ਹੈਰਾਨ ਹੁੰਦੇ, ਕਹਿੰਦੇ ਜਿਹੜਾ ਅੱਗੇ ਗਿਆ ਉਹ ਮੁੜ ਕੇ ਪਿੱਛੇ ਨਹੀਂ ਆਉਂਦਾ।
ਕੰਤ ਖੜਗ ਤਲ ਕੰਤ ਢਾਲ,
ਤੇਗਾਂ ਚਮਕ ਰਹੀਆਂ ਨੇ, ਢਾਲਾਂ ਢਲਕ ਰਹੀਆਂ ਹਨ,
ਕੱਟੇ ਅੰਤ ਵੀਰ ਪਗੇ ਅੰਤ ਲਾਲ,
ਸੂਰਮੇ ਕੱਟੇ ਜਾ ਰਹੇ ਨੇ, ਲਾਲ ਰੰਗ ਦੇ ਲਹੂ ਦੇ ਵਿਚ ਸੁਰਖੇ ਵਿਚ ਰੰਗੇ ਜਾ ਰਹੇ ਨੇ,
ਕੁਛ ਸਿੰਘ ਅਲਪੀ ਲਖੇ ਜਾਏ,
ਥੋੜੇ ਜੇ ਨਜ਼ਰ ਆਉਂਦੇ ਨੇ, ਅਲਪ ਜੇ ਨਜ਼ਰ ਆਉਂਦੇ ਹਨ,
ਕਿਨ ਮਾਰੇ ਗੇਰ ਦੇਖੇ ਅੰਤ ਨਾਏ,
ਪਰ ਜਿਹੜੇ ਆ ਸਾਡੇ ਸੂਰਮੇ ਨੇ ਇਹਨਾਂ ਨੂੰ ਕਿਹਨੇ ਮਾਰ ਦਿੱਤਾ, ਇਹ ਕਿਵੇਂ ਮਾਰੇ ਗਏ ਨੇ, ਸਾਰੇ ਸਿੰਘ ਤਾਂ ਥੋੜੇ ਜੇ ਨੇ, ਇਹਨਾਂ ਥੋੜੇ ਜਿਹਾ ਨੇ ਇਹਨੇ ਕਿਵੇਂ ਮਾਰ ਦਿੱਤੇ, ਆਪਣੇ ਨਾਲੋਂ ਚਾਰ ਗੁਣਾ ਜ਼ਿਆਦੇ ਬੰਦਿਆਂ ਨੂੰ ਮਾਰ ਦੇਣਾ, ਹੈਰਾਨੀ ਵਾਲੀ ਗੱਲ ਹੀ ਹੈ ਨਾ। ਕਹਿੰਦੇ ਕਿਤਨੀ ਹੈਰਾਨੀ ਵਾਲੀ ਗੱਲ ਹੈ, ਇਹਨਾਂ ਨੂੰ ਕਿਹਨੇ ਮਾਰ ਕੇ ਸੁੱਟ ਦਿੱਤਾ ਹੈ,
ਵੇਖ
ਵੇਖ ਕੇ ਹੈਰਾਨ ਹੋ ਰਹੇ ਨੇ, ਦੰਗ ਹੋ ਰਹੇ ਨੇ ਵਜ਼ੀਰ ਖਾਂ ਤੇ ਸੂਬਾ ਲਾਹੌਰ,
ਪਰੇ ਵੀਰ ਖੇਤੇ ਵਡੇਰ,
ਸਾਡੇ ਸੂਰਮੇ ਡਿੱਗ ਪਏ ਜੰਗ ਦੇ ਮੈਦਾਨ ਵਿਚ, ਵੱਡੇ ਵੱਡੇ ਸੂਰਮੇ ਜੰਗ ਦੇ ਮੈਦਾਨ ਵਿਚ ਮੁਨਾਰਿਆਂ ਵਾਂਗੂ ਡਿੱਗ ਪਏ, ਜਿਵੇਂ ਕੋਈ ਪੁਰਾਣਾ ਦਰਖਤ ਹਵਾ ਦੇ ਹਨੇਰੀ ਦੇ ਆਉਂਦਿਆਂ ਡਿੱਗ ਪੈਂਦਾ ਹੈ।
ਇਹ ਕਹੇ ਪਰਸ ਪਰ ਬੋਲੜਾਏ,
ਆਪਸ ਵਿਚ ਕਹਿੰਦੇ ਗੱਲਾਂ ਕਰਦੇ, ਬੜਾ ਲੜਾ ਰਹੇ ਨੇ ਸੂਰਮਿਆਂ ਨੂੰ,
ਜੁਰ ਗਏ ਸੁਪਟ ਮਿਟਦੇ ਸੁਣਾਏ।
ਸੂਰਮੇ ਵੀ ਜੁੜੇ ਹੋਏ ਨੇ, ਤੁਰਕ ਵੀ ਬੜੇ ਪੂਰੇ ਰੋਹ ਵਿਚ ਆਏ, ਬੰਦੇ ਉਹਨਾਂ ਦੇ ਭਾਵੇਂ ਮਾਰੇ ਗਏ ਕਈ, ਪਰ ਵਿਚ ਸੂਰਮੇ ਸਨ, ਉਹ ਅੱਗੇ ਵੱਧ ਕੇ ਲੜੇ ਜਾ ਰਹੇ ਨੇ ਔਰ ਪਿੱਛੇ ਨੀ ਹਟਦੇ, ਮਿਟਦੇ ਨੀ। ਉਧਰੋਂ ਸਿੰਘ ਵੀ ਪੂਰੀ ਬਹਾਦਰੀ ਨਾਲ ਲੜ ਰਹੇ ਨੇ।
ਕਟ ਕਟ ਪ੍ਰੰਤ ਚਾਲੇ ਕਿਰਪਾ,
ਕਿਰਪਾਨਾਂ ਚੱਲੀਆਂ ਨੇ, ਕੱਟ ਕੱਟ ਕੇ ਇੱਕ ਦੂਜੇ ਨੂੰ ਸੁੱਟਦੇ ਚਲੇ ਜਾ ਰਹੇ ਹਨ।
ਬੋ ਪਰੀ ਲੋਤ ਪੈਰਵ ਸਥਾਨ,
ਲੋਥਾਂ ਦੇ ਢੇਰ ਲੱਗ ਗਏ, ਲਾਸ਼ਾਂ ਹੀ ਲਾਸ਼ਾਂ ਜੰਗ ਦੇ ਮੈਦਾਨ ਚ ਖਿੰਡੀਆਂ ਨਜ਼ਰ ਆਉਂਦੀਆਂ, ਬੜਾ ਭੈਰਵ ਭਿਆਨਕ ਥਾਂ ਨਜ਼ਰ ਆਉਂਦਾ ਲਾਸ਼ਾਂ ਨਾਲ ਡਿੱਗਾ ਹੋਇਆ।
ਗਨ ਰੁੰਡ ਮੁੰਡ ਕਹਿ ਤੁੰਡ,
ਕਿਸੇ ਦਾ ਸਿਰ ਖਿੱਲਿਆ ਪਿਆ, ਸਿਰ ਵੱਢਿਆ ਪਿਆ, ਕਿਸੇ ਦੀ ਕਹਿੰਦੇ ਅੱਖਾਂ ਕੱਡੀਆਂ ਰਹਿ ਗਈਆਂ, ਅੱਖਾਂ ਖੁੱਲੀਆਂ ਰਹਿ ਗਈਆਂ, ਮੂੰਹ ਖੁੱਲਾ ਰਹਿ ਗਿਆ ਬੋਲਦਿਆਂ ਦਾ, ਤੇ ਸਿਰ ਵੱਢਿਆ ਹੋਇਆ ਜ਼ਮੀਨ ਤੇ ਪਿਆ, ਟੁਕੜੇ ਟੁਕੜੇ ਹੋਏ ਪਏ ਹਨ।
ਖੰਡ ਖੰਡ ਪਰ ਦੋ ਪ੍ਰਚੰਡ,
ਸਰੀਰ ਖੰਡ ਖੰਡ ਹੋ ਰਹੇ ਨੇ, ਟੁਕੜੇ ਟੁਕੜੇ ਹੋ ਰਹੇ ਨੇ, ਬੜਾ ਭੜਥੂ ਮਚਿਆ ਹੋਇਆ, ਪ੍ਰਚੰਡ ਭਿਆਨਕ ਭੜਥੂ ਮਚਿਆ ਹੋਇਆ।
ਕੱਟ ਗਏ ਹੱਥ ਯਾਰ ਪਾਉ ਬ੍ਰਿੰਦ,
ਹੱਥ ਵੱਢੇ ਗਏ ਕਈਆਂ ਦੇ, ਪੈਰ ਵੱਢੇ ਗਏ, ਲੱਤਾਂ ਕੱਟੀਆਂ ਗਈਆਂ।
ਕੇਤਕ ਚੋ ਚਾਤ ਸ਼ਰਣਤ ਬਿਲੰਦ,
ਕਿਤਨਿਆਂ ਦੇ ਸਰੀਰਾਂ ਵਿਚੋਂ ਲਹੂ ਚੋਂਦਾ ਜਾ ਰਿਹਾ, ਏਦਾਂ ਜਾਪਦਾ ਜਿਵੇਂ ਕੋਈ ਫੁਹਾਰਾ ਚੱਲਦਾ ਹੋਵੇ, ਏਦਾਂ ਸਰੀਰ ਵਿਚੋਂ ਪੱਕ ਪੱਕ ਕਰਨ ਦੀ ਆਵਾਜ਼ ਆਉਂਦੀ ਤੇ ਖੂਨ ਦੀਆਂ ਤਤੀਰੀਆਂ ਬਹਿ ਟੁਰਦੀਆਂ ਨੇ।
ਬੜੀ ਉੱਠਿਓ ਤੁਮ ਛੁੱਟੇ ਤੁਫੰਗ,
ਬੜਾ ਧੂਆਂ ਮਚਿਆ ਹੋਇਆ ਤੇ ਗੋਲੀਆਂ ਚੱਲ ਰਹੀਆਂ ਨੇ, ਬੰਦੂਕਾਂ ਚੱਲ ਰਹੀਆਂ ਹਨ।
ਗੁਲਕਾਂ ਸੜਾਕ ਗੇਰੇ ਤੁਰੰਗ,
ਔਰ ਅਨੇਕਾਂ ਗੋਲੀਆਂ ਦਾ ਸੜਾਕ ਚੱਲਦਾ ਤੇ ਘੋੜਿਆਂ ਦੇ ਸਮੇਤ ਸੂਰਮਿਆਂ ਨੂੰ ਸੁੱਟਦੇ ਚਲੇ ਜਾ ਰਹੇ ਨੇ।
ਕੋ ਆਏ ਚੀਕਤੀ ਚੁੰਬਤ ਅੰਗ,
ਕਹਿੰਦੇ ਚੀਕਦੀ ਹੋਈ ਗੋਲੀ ਆਉਂਦੀ ਆਵਾਜ਼ ਦੇ ਨਾਲ, ਸ਼ੂਕਦੀ ਹੋਈ ਗੋਲੀ ਆਉਂਦੀ ਹੈ ਬੰਦੂਕ ਚੋਂ ਨਿਕਲ ਕੇ, ਆਉਂਦੀ ਕਿਸੇ ਨਾ ਕਿਸੇ ਸੂਰਮੇ ਦੇ ਤਨ ਨੂੰ, ਅੰਗ ਨੂੰ ਚੀਰ ਕੇ ਪਾਰ ਨਿਕਲ ਜਾਂਦੀ ਹੈ।
ਬਚੇ ਪ੍ਰਾਣ ਹੋਏ ਪਰਤ ਭੰਗ,
ਜਿਹਨੂੰ ਵੀ ਆ ਕੇ ਗੋਲੀ ਵੱਜਦੀ ਆ ਉਹਦੇ ਪ੍ਰਾਣ ਨਹੀਂ ਬਚਦੇ, ਉਹਦੇ ਪ੍ਰਾਣ ਭੰਗ ਹੋ ਜਾਂਦੇ ਹਨ।
ਉਹ ਫਿਰੀ ਜੋਗਿਨੀ ਸ਼ਰੋਣ ਪਾਨ,
ਚੌਸਠ ਜੋਗਣੀਆਂ ਆ ਪਹੁੰਚੀਆਂ ਤੇ ਖੱਪਰ ਭਰ ਭਰ ਕੇ ਲਹੂ ਦੇ ਸੂਰਮਿਆਂ ਦੇ ਡਰਕਾਰ ਲੈ ਕੇ ਪੀਣ ਲੱਗੀਆਂ ਨੇ।
ਲੀਤੀ ਡਗਾਰ ਮੁਖ ਕਰ ਚੁਕਾਨ,
ਰੱਜ ਕੇ ਪੀਂਦੀਆਂ ਨੇ ਖੂਨ ਸੂਰਮਿਆਂ ਦਾ ਖੱਪਰ ਭਰ ਕੇ, ਤੇ ਜਦੋਂ ਪੂਰਾ ਰੱਜ ਜਾਂਦੀਆਂ ਤੇ ਫਿਰ ਡਕਾਰ ਮਾਰਦੀਆਂ ਹਨ।
ਕਨ ਭੂਤ ਪ੍ਰੇਤ ਨਾਚ ਆਏ,
ਅਨੇਕਾਂ ਭੂਤ ਪ੍ਰੇਤ ਜੰਗ ਦੇ ਮੈਦਾਨ ਵਿਚ ਆ ਕੇ ਨੱਚ ਰਹੇ ਨੇ, ਵਿਕਰਾਲ ਬਣਾ ਦਿੱਤਾ ਉਹਨਾਂ ਨੇ ਜੰਗ ਦੇ ਮਾਹੌਲ ਨੂੰ।
ਪੈਰੋਂ ਕਰੂਪ ਅਪਨੋ ਦਿਖਾਏ,
ਪੈਰੋਂ ਆ ਪਹੁੰਚਿਆ ਬੜਾ ਕਰੂਪ ਰੂਪ ਧਾਰਨ ਕਰਕੇ, ਉਹਨੇ ਜੰਗ ਦਾ ਮਾਹੌਲ ਬਹੁਤ ਜ਼ਿਆਦਾ ਭਿਆਨਕ ਬਣਾ ਦਿੱਤਾ ਹੈ।
ਜਾਤ ਵੰਡ ਚਿਕਾਰ ਕੁਕੇ ਸ਼ਿੰਗਾਰ,
ਔਰ ਚਵੰਡ ਚਕਾਰ ਚੀਕਦੀਆਂ ਨੇ, ਇਲਾ ਆਦਿਕ ਤੇ ਸ਼ਿੰਗਾਲ ਕੂਕਦੇ ਹਨ, ਗਿੱਦੜ ਕੂਕਦੇ ਹਨ।
ਉਹ ਕਾਕ ਕੰਕ ਨਵ ਫਿਰਤ ਜਾਲ,
ਚਿੱਟੀਆਂ ਚੀਲਾ ਆਕਾਸ਼ ਵਿਚ ਉੱਡਦੀਆਂ ਨਜ਼ਰ ਆਉਂਦੀਆਂ ਤੇ ਉੱਚੀ ਆਵਾਜ਼ ਵਿਚ ਬੋਲਦੀਆਂ ਹਨ।
ਬਲ ਕਰੇ ਤੁਰਕ ਮਿਲ ਕੇ ਬਿਲੰਦ,
ਤੁਰਕ ਰਲ ਕੇ ਬੜਾ ਜ਼ੋਰ ਲਾਉਂਦੇ ਨੇ, ਬੜਾ ਬਲ ਲਾਉਂਦੇ ਨੇ, ਪਰ ਇਹਨਾਂ ਦਾ ਬਲ ਗੁਰੂ ਕੇ ਸਿੰਘਾਂ ਉੱਤੇ ਨਹੀਂ ਚੱਲ ਰਿਹਾ, ਸਤਿਗੁਰਾਂ ਦੇ ਖਾਲਸੇ ਉੱਤੇ ਨਹੀਂ ਚੱਲ ਰਿਹਾ। ਚੱਲੇ ਵੀ ਕਿਵੇਂ, ਕਿਉਂਕਿ ਉਧਰ ਖਾਲਸਾ ਕੱਲਾ ਨਹੀਂ, ਖਾਲਸੇ ਦੀ ਸਹਾਇਤਾ ਵਾਸਤੇ ਸ਼ਹੀਦੀ ਫੌਜਾਂ ਨਾਲ ਖੜੀਆਂ ਹਨ।
ਛਲ ਮੋਰ ਚਾਨ ਕੋਲੇ ਨਿਕੰਦ,
ਔਰ ਇਹ ਚਾਹੁੰਦੇ ਨੇ ਤੁਰਕ ਕਿ ਜਿਹੜਾ ਇਹ ਮੋਰਚਿਆਂ ਵਾਲੀ ਜਗ੍ਹਾ ਸਿੰਘਾਂ ਦੀ ਜਿੱਥੇ ਇਹਨਾਂ ਨੇ ਮੋਰਚੇ ਲਾਏ ਹੋਏ ਨੇ, ਇਹ ਮੋਰਚਿਆਂ ਵਿੱਚੋਂ ਕੱਢੀਏ ਇਹਨਾਂ ਨੂੰ, ਮੋਰਚਿਆਂ ਤੇ ਕਬਜ਼ੇ ਕਰੀਏ, ਮੋਰਚਿਆਂ ਦੇ ਉੱਤੇ ਜਾ ਕੇ ਹਮਲਾ ਕਰੀਏ।
ਜੈ ਹਿਲਾਏ ਸਿਰ ਸਿੰਘ ਥੋਰ,
ਚਾਹੁੰਦੇ ਨੇ ਕਹਿੰਦੇ ਹਿਲਾ ਕੇ ਰੱਖ ਦਈਏ ਮੋਰਚਿਆਂ ਨੂੰ ਇੱਕ ਵਾਰੀ, ਕਿੰਨੇ ਕਿੰਨੇ ਸਿੰਘ ਥੋੜੇ ਜੇ ਸਿੰਘ ਨੇ, ਇਹਨਾਂ ਨੂੰ ਹਿਲਾ ਕੇ ਮੋਰਚਿਆਂ ਵਿੱਚੋਂ ਕੱਢ ਕੇ ਮੋਰਚਿਆਂ ਤੇ ਕਬਜ਼ੇ ਕਰ ਲਈਏ।
ਕਰ ਕਰਾ ਚੋਲ ਕੀ ਮਾਰ ਘੋਰ,
ਕਰਾ ਚੋਲ ਦੀ ਮਾਰ ਚੱਲ ਰਹੀ, ਤੇਗਾਂ ਦੀ ਮਾਰ ਚੱਲ ਰਹੀ ਬੜੀ ਭਿਆਨਕ।
ਰਹਿ ਅਟਕ ਲਸ਼ਕਰ ਮਿਸਾਲ,
ਕਹਿੰਦੇ ਹੁਣ ਕੌਣ ਸਾਹਮਣੇ ਖਲੋਵੇ ਖਾਲਸੇ ਦੀ ਤੇਗ ਦੇ ਸਾਹਮਣੇ, ਕਿਹਦੇ ਚ ਇੰਨਾ ਹੌਸਲਾ ਜਿਹੜਾ ਸਾਹਮਣੇ ਖਲੋ ਸਕੇ।
ਸਮਰੱਥ ਜੀਤ ਵੇ ਜਗਤ ਜਾਲ,
ਕਹਿੰਦੇ ਅਸੀਂ ਏਡੇ ਸਮਰੱਥ ਹਾਂ ਕਿ ਸਾਰੇ ਜੱਗ ਨੂੰ ਅਸੀਂ ਜਿੱਤਿਆ ਹੋਇਆ, ਔਰੰਗਜ਼ੇਬ ਦੀ ਫੌਜ ਆ ਸਾਡੀ, ਸਾਡਾ ਨਾਂ ਵੱਜਦਾ ਔਰੰਗੇ ਦੀ ਫੌਜ ਆਏ, ਔਰੰਗਜ਼ੇਬ ਦੀ ਫੌਜ ਹੈ, ਅਸੀਂ ਸਾਰਾ ਜੱਗ ਜਿੱਤਿਆ ਹੋਇਆ ਹੈ।
ਅਬ ਰੰਗ
ਮਾਹ ਬਾਦਸ਼ਾਹ, ਜਿਹੜਾ ਸ਼ਾਹਾਂ ਦਾ ਸ਼ਾਹ ਬਾਦਸ਼ਾਹ ਹੈ,
ਸੰਗ ਅਰਨ ਹਰੀ ਓਜ ਕਾ,
ਉਹਦੇ ਨਾਲ ਲੜਨ ਵਾਸਤੇ ਇੰਨਾ ਓਜ ਨਾ ਦੁਸ਼ਮਣਾਂ ਚ ਕਿੱਥੇ ਆ ਗਿਆ, ਕਿਵੇਂ ਆ ਗਿਆ ਇਹਨਾਂ ਵਿਚ ਇੰਨਾ ਬਲ ਐਸੇ ਬਾਦਸ਼ਾਹ ਨਾਲ ਲੜਨ ਵਾਸਤੇ?
ਕਹਿ ਰਹੇ ਸਾਹਿਬ ਹੇਲ ਡਾਰ
ਕਹਿ ਕੇ ਬੜੇ ਰੋਸ ਵਿਚ ਆ ਕੇ ਹਮਲਾ ਕਰਦੇ ਨੇ ਤੁਰਕ।
ਕਟ ਗਿਰਤ ਮਰਤ ਅਸ ਮਾਰ ਮਾਰ
ਕੱਟ ਕੱਟ ਕੇ ਡਿੱਗਿਆ ਜਾਂਦਾ ਸੁੱਟਿਆ ਜਾਂਦਾ ਤੇ ਮਰ ਮਰ ਕੇ ਤੇਗਾਂ ਦੇ ਨਾਲ ਕਟੀ ਕੇ ਜੰਗ ਦੇ ਮੈਦਾਨ ਚ ਸੂਰਮੇ ਡਿੱਗਣ ਲੱਗੇ ਹਨ।
ਟੁੱਟੇ ਪ੍ਰਚੰਡ ਬੋ ਮੁੰਡ ਤੁੰਡ
ਬੜੇ ਭਿਆਨਕ ਜੰਗ ਹੋ ਰਹੇ ਨੇ, ਪ੍ਰਚੰਡ ਭਿਆਨਕ ਜੰਗ ਹੋ ਰਿਹਾ, ਸਿਰ ਫੁੱਟ ਰਹੇ ਨੇ, ਰੁੰਡ ਖਿੰਡ ਰਹੇ ਹਨ।
ਤਨ ਖੰਡ ਖੰਡ ਕਰ ਬੇਹੰਡ
ਔਰ ਤਨ ਟੁਕੜੇ ਟੁਕੜੇ ਹੋ ਕੇ ਕੱਟੇ ਜਾ ਕਰਕੇ ਜੰਗ ਦੇ ਮੈਦਾਨ ਵਿਚ ਪੈ ਰਹੇ ਹਨ।
ਗਨ ਫਿਰੀ ਪਰੀ ਅਸਮਾਨ ਆਏ
ਉਧਰ ਅਸਮਾਨ ਦੇ ਵਿਚੋਂ ਹੂਰਾਂ ਆ ਪਹੁੰਚੀਆਂ, ਪਰੀਆਂ ਆ ਪਹੁੰਚੀਆਂ ਹਨ।
ਬਟ ਬਰਤ ਗਿਰਤ ਚਿਤ ਚਾਏ ਚਾਏ
ਡਿੱਗਦੇ ਸੂਰਮੇ ਨੂੰ ਨਾਲੋ ਨਾਲ ਹੀ ਉਹ ਪਰੀਆਂ ਵਰ ਲੈਂਦੀਆਂ, ਜਿਹੜਾ ਸੂਰਮਤਾਈ ਨਾਲ ਲੜ ਕੇ ਮਰਦਾ ਉਹਨੂੰ ਪਰੀਆਂ ਵਰ ਕੇ ਲੈ ਜਾਂਦੀਆਂ ਹਨ।
ਬਾ ਤੁਮਲ ਜੁਗ ਦੋ ਦਿਸਾ
ਬੜਾ ਭਿਆਨਕ ਤੁਮਲ ਯੁੱਧ ਮਚਿਆ ਦੋਹਾਂ ਪਾਸਿਓ।
ਚਮਕੰਤ ਭਿਗੇ ਸ਼ਰੋਣਤ ਕਿਰਪਾਨ
ਕਿਰਪਾਨਾਂ ਭਿੱਜੀਆਂ ਹੋਈਆਂ ਲਹੂ ਦੇ ਨਾਲ, ਏਦਾਂ ਜਾਪਦਾ ਜਿਵੇਂ ਕਿਸੇ ਨਵ ਵਿਆਹਤਾ ਇਸਤਰੀ ਨੇ ਆਪਣੇ ਤਨ ਦੇ ਉੱਤੇ ਸੂਹੇ ਰੰਗ ਦੀ ਪੁਸ਼ਾਕ ਪਾਈ ਹੋਵੇ, ਏਦਾਂ ਤੇਗ ਦੇ ਉੱਤੇ ਕਿਰਪਾਨ ਦੇ ਉੱਤੇ ਲਾਲ ਰੰਗ ਦਾ ਖੂਨ ਉਹ ਚਮਕਦਾ ਨਜ਼ਰ ਆਉਂਦਾ ਹੈ।
ਸਵਾਰ ਕੇ ਪੈਦਲ ਸੋ ਪਹੁੰਚ
ਭਾਵੇਂ ਕੋਈ ਸਵਾਰ ਹੈ ਤੇ ਭਾਵੇਂ ਕੋਈ ਪੈਦਲ ਹੈ, ਅੱਗੇ ਵੱਧ ਕੇ ਪਹੁੰਚਦੇ ਹਨ।
ਘਟ ਗਏ ਵਿਸਾਲ ਪਦ ਨੀਚ ਊਚ
ਜੇ ਵੱਡੇ ਨਿੱਕੇ ਤੁਰਕ ਸਨ ਸੂਰਮੇ ਸਨ ਉਹ ਜੰਗ ਦੇ ਮੈਦਾਨ ਵਿਚ ਕੱਟ ਕੱਟ ਕੇ ਡਿੱਗ ਰਹੇ ਨੇ, ਮਰ ਰਹੇ ਨੇ।
ਕਹਿ ਲਗ ਬਖਾਨ ਜਿਉ ਮਚਤ ਰਾਰ
ਕਿੱਥੋਂ ਤੱਕ ਬਿਆਨ ਕਰੀਏ ਕਿ ਕਿਹੋ ਜਿਹਾ ਰਾਰ ਜੰਗ ਮਚਿਆ, ਕਿਹੋ ਜਿਹਾ ਭਿਆਨਕ ਜੰਗ ਮਚਿਆ, ਕਿੱਥੋਂ ਤੱਕ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵਰਣਨ ਕਰਕੇ ਸੁਣਾਵਾ।
ਜੈ ਕਹਿ ਵਿਸਾਰ ਲੋਥਨ ਸੁਮਾਰ
ਕਿੱਧਰ ਕਿੱਧਰ ਵੇਖੀਏ ਲੋਥਾਂ ਹੀ ਲੋਥਾਂ, ਲਾਸ਼ਾਂ ਹੀ ਲਾਸ਼ਾਂ, ਢੇਰ ਹੀ ਢੇਰ ਲਾਥਾਂ ਦੇ ਨਜ਼ਰ ਆਉਂਦੇ ਨੇ।
ਇੱਕ ਜਾਮ ਲੋਥੋਂ ਲੋ ਬਾਜ
ਇੱਕ ਪੈਰ ਤੱਕ ਇਹ ਜੰਗ ਹੁੰਦਾ ਰਿਹਾ, 3 ਘੰਟੇ ਲਗਾਤਾਰ ਲਹੁ ਡੋਲਵੀਂ ਲੜਾਈ ਹੋਈ ਹੈ, ਖੂਨ ਡੋਲਵੀਂ ਲੜਾਈ ਹੋਈ ਹੈ, ਇੱਕ ਪੈਰ ਤੱਕ ਕਹਿੰਦੇ ਲੋਹੇ ਤੇ ਲੋਹਾ ਵੱਜਦਾ ਰਿਹਾ।
ਹੱਥ ਪਰੇ ਤੁਰਕ ਭੱਜ ਕਾਲ ਦਾਲ
ਕਿੰਨੇ ਕੁ ਮਰਵਾਉਂਦੇ ਬੰਦੇ, ਹਜ਼ਾਰਾਂ ਮਰਵਾ ਬੈਠੇ ਨੇ। ਆਖਿਰਕਾਰ ਹੁਣ ਤੁਰਕਾਂ ਨੂੰ ਪਿੱਛੇ ਹਟਣਾ ਪਿਆ, ਲੜਨ ਤੋਂ ਬਾਅਦ ਹੁਣ ਪਿੱਛੇ ਹਟਣ ਲੱਗੇ ਹਨ।
ਬਿਸਮਤ ਵਿਸਾਲ ਅਵ ਲੋਕ ਜੰਗ
ਜੰਗ ਵੇਖ ਵੇਖ ਕੇ ਤੁਰਕ ਹੈਰਾਨ ਹੋ ਰਹੇ ਹਨ।
ਅਬ ਅਲਪ ਕਾਲ ਗੱਲ ਇਤਕ ਭੰਗ
ਥੋੜੇ ਜੇ ਸਮੇਂ ਵਿਚ ਹਾਲੇ ਇੱਕ ਪੈਰ ਦਾ ਜੰਗ ਹੋਇਆ, ਹਜ਼ਾਰਾਂ ਬੰਦੇ ਸਾਡੇ ਮਾਰ ਦਿੱਤੇ ਹਨ।
ਕੇਚਿਤ ਕਾਂਤ ਅਮਰ ਹੈ ਹਾਰ
ਜੇ ਇਸੇ ਤਰ੍ਹਾਂ ਕੁਝ ਸਮਾਂ ਹੋਰ ਜੰਗ ਲੜਦਾ ਰਹੇ ਤੇ ਹੌਲੇ ਹੌਲੇ ਕਰਕੇ ਸਾਰੇ ਹੀ ਸਾਫ਼ ਕਰ ਦੇਣੇ ਨੇ ਇਨ੍ਹਾਂ ਨੇ, ਸਾਰੇ ਹੀ ਮਾਰ ਮੁਕਾਉਣੇ ਨੇ। ਥੋੜੇ ਸਮੇਂ ਚ ਇੰਨੇ ਮਾਰੇ ਗਏ ਨੇ, ਕਈ ਤਾਂ ਇਥੋਂ ਤੱਕ ਵੀ ਕਹਿਣ ਲੱਗ ਪਏ ਕਹਿੰਦੇ ਜੀ ਹੁਣ ਤਾਂ ਆਪਣੀ ਹਾਰ ਹੀ ਮੰਨ ਲੋ ਤੇ ਚੰਗਾ ਹੈ।
ਗੁਰ ਕਰਾਮਾਤ ਸਾਹਿਬ ਉਦਾਸ
ਗੁਰੂ ਕਰਾਮਾਤੀ ਹੈ, ਕਰਾਮਾਤ ਦੇ ਅੱਗੇ ਸਾਡੇ ਤਾਂ ਹਥਿਆਰ ਕਿੱਥੇ ਚੱਲਣੇ ਨੇ, ਸਾਡੀਆਂ ਤਾਂ ਬੰਦੂਕਾਂ ਹੀ ਬੰਨੀਆਂ ਗਈਆਂ, ਅਸੀਂ ਗੋਲੀਆਂ ਚਲਾਉਣੇ ਉਹਨਾਂ ਨੂੰ ਲੱਗਦੀ ਨਹੀਂ, ਅਸੀਂ ਸ਼ਸਤਰ ਚਲਾਉਣੇ ਉਹਨਾਂ ਨੂੰ ਵੱਜਦੇ ਹੀ ਨਹੀਂ। ਕਹਿੰਦਾ ਵੀ ਗੁਰੂ ਕਰਾਮਾਤੀ ਹੈ, ਉਹਦੇ ਨਾਲ ਕਿੱਥੇ ਅਸੀਂ ਜੰਗ ਕਰ ਸਕਦੇ, ਇਹਦੇ ਨਾਲ ਉਹ ਤਾਂ ਚੰਗਾ ਵੀ ਹੁਣੇ ਹੀ ਹਾਰ ਮੰਨ ਲੋ।
ਕੇਚਿਤ ਕਾਂਤ ਬੋ ਓਟ ਲੀਨ
ਕਹਿੰਦੇ ਜੀ ਨਹੀਂ, ਹੌਸਲਾ ਰੱਖੋ, ਗੁਰੂ ਕੋਈ ਕਰਾਮਾਤੀ ਨਹੀਂ, ਉਹਨਾਂ ਨੇ ਓਟ ਲਈ ਹੋਈ ਹੈ, ਉਹ ਤਾਂ ਮੋਰਚਿਆਂ ਦੇ ਵਿਚ ਓਟ ਲੈ ਕੇ ਲੜ ਰਹੇ ਨੇ।
ਫਿਰ ਮੋਰਚਿਆਂ ਹੋਏ ਮਾਰਕੀਨ
ਮੋਰਚਿਆਂ ਵਿਚ ਖਲੋਣ ਕਰਕੇ ਉਹ ਸਾਨੂੰ ਮਾਰ ਰਹੇ ਹਨ।
ਹਮ ਮਰੇ ਬੋਤ ਤਿੰਨ ਕੇ ਨਾ ਲਾਗ
ਉਹਦੇ ਬੰਦੇ ਮਾਰੇ ਗਏ ਤੇ ਉਹਨਾਂ ਦੇ ਉੱਤੇ ਕਿਸੇ ਤੇ ਸਾਡਾ ਕੋਈ ਸ਼ਸਤਰ ਨਹੀਂ ਲੱਗਾ। ਇਹਦਾ ਕਾਰਨ ਹੈ ਕਿ ਉਹ ਮੋਰਚਿਆਂ ਦੇ ਅੰਦਰ ਬੈਠੇ ਹੋਏ ਮਾਰ ਰਹੇ ਨੇ, ਇਸ ਕਰਕੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਸਾਡੇ ਬਹੁਤੇ ਬੰਦੇ ਮਾਰੇ ਗਏ ਨੇ।
ਸੰਤੋਸ ਸਥਾਨ ਫਿਰ ਲਗਜ ਆਗ
ਸਾਡੀ ਅਸੀਂ ਬਰਾਬਰੀ ਜਗ੍ਹਾ ਤੇ ਬੈਠੇ ਆ, ਸਮਤਲ ਜਗ੍ਹਾ ਤੇ ਖਲੋਤੇ ਆ, ਇਸ ਕਰਕੇ ਸਾਨੂੰ ਆ ਕੇ ਉਹਨਾਂ ਦੀਆਂ ਗੋਲੀਆਂ ਲੱਗਦੀਆਂ ਹਨ।
ਸੂਬੇ ਦੋਨ ਬਿਸਮਾਏ ਚੀਤ
ਦੋਵੇਂ ਸੂਬੇਦਾਰ ਉਂਗਲਾਂ ਦੰਦਾਂ ਥੱਲੇ ਲੈ ਕੇ ਚੱਬਦੇ ਨੇ, ਸੂਬਾ ਵਜ਼ੀਰ ਖਾਂ ਤੇ ਜ਼ਬਰਦਸਤ ਖਾਂ ਹੈਰਾਨ ਹੋ ਕੇ ਗੱਲਾਂ ਕਰਦੇ ਨੇ।
ਪ੍ਰਥਮ ਜੰਗ ਪਾਈ ਨਾ ਜੀਤ
ਪਹਿਲਾ ਜੰਗ ਅੱਜ ਪਹਿਲਾ ਹੱਲਾ ਕੀਤਾ ਤੇ ਪਹਿਲੇ ਵਿਚ ਹੀ ਆਪਾਂ ਹਾਰ ਗਏ ਆ, ਅੱਗੇ ਪਤਾ ਨੀ ਕੀ ਬਣੇਗਾ। ਪਹਿਲਾ ਹੱਲਾ ਕੀਤਾ ਤੇ ਪਹਿਲੇ ਵਿਚ ਹੀ ਅੱਜ ਹਾਰ ਗਏ, ਅੱਜ ਸਾਡੀ ਜਿੱਤ ਨਹੀਂ ਹੋਈ।
ਸਭ ਦਲ ਹਟਾਏ ਜੀਵੰਤ ਜੋਏ,
ਜੀਵਦਾ ਜਾਗਦਾ ਦਲ ਸੀ ਉਹਨਾਂ ਨੇ ਪਿੱਛੇ ਹਟਾ ਲਿਆ, ਹਟ ਜਾਓ ਭਾਈ ਪਿੱਛੇ, ਨਹੀਂ ਤਾਂ ਹੋਰ ਮਾਰੇ ਜਾਓਗੇ।
ਫਿਰ ਭਏ ਸਕਲੀ ਦੂਰ ਹੋਏ,
ਸਾਰੇ ਦੂਰ ਦੂਰ ਜਾ ਕੇ ਖਲੋ ਗਏ, ਰੁਕ ਗਏ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ, ਜਾ ਕੇ ਰੁਕ ਗਏ।
ਦਿਲ ਸੈਲ ਪਤਨ ਤੋਂ ਮੰਤਰ ਕੀਨ,
ਫਿਰ ਇਹਨਾਂ ਨੇ ਪਹਾੜੀ ਰਾਜਿਆਂ ਨਾਲ ਸਲਾਹ ਕੀਤੀ ਵੀ ਇਹ ਤਾਂ ਪਹਿਲਾਂ ਵੀ ਲੜਦੇ ਰਹੇ ਨੇ ਗੁਰੂ ਜੀ ਨਾਲ, ਇਹਨਾਂ ਨੂੰ ਪੁੱਛਦੇ ਆ, ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ ਕਰਦੇ ਨੇ।
ਕਿਮ ਪਯੋ ਜੰਗ ਹਟ ਪ੍ਰਾਣੀਨ,
ਇਹ ਕਿੱਦਾਂ ਦਾ ਜੰਗ ਹੋਇਆ ਰਾਜੋ ਦੱਸੋ, ਏਦਾਂ ਦਾ ਜੰਗ ਤਾਂ ਅਸੀਂ ਕਦੇ ਵੇਖਿਆ ਹੀ ਨਹੀਂ ਕਿ ਸਾਡੇ ਇੰਨੇ ਬੰਦੇ ਕੁਝ ਸਮੇਂ ਵਿਚ ਹੀ ਮਾਰੇ ਜਾਣ।
ਕਿਮਰੇ ਲੜਤ ਕਰ ਦਾਵ ਕਾਵ,
ਪਹਿਲਾਂ ਕਿਵੇਂ ਲੜਦੇ ਰਹੇ ਹੋ ਗੁਰੂ ਜੀ ਨਾਲ, ਕਿਹੜੇ ਦਾਵ ਕਾਵ ਨਾਲ ਲੜਦੇ ਰਹੇ ਹੋ?
ਵਿਧ ਬਚਾਓ ਜਿਮ ਜੀਤ ਪਾਵ,
ਵਿਧੀ ਸਾਨੂੰ ਦੱਸੋ ਜਿਹਦੇ ਨਾਲ ਸਾਨੂੰ ਜਿੱਤ ਪ੍ਰਾਪਤ ਹੋਵੇ, ਅਸੀਂ ਇਹ ਜੰਗ ਜਿੱਤ ਸਕੀਏ।
ਜਿਮ ਲੜੇ ਅੱਜ ਤਿਮ ਲੜੇ ਰੋਜ,
ਜਿਵੇਂ ਅਸੀਂ ਅੱਜ ਲੜੇ ਆ ਇਸੇ ਤਰ੍ਹਾਂ ਜੇ ਅਸੀਂ ਰੋਜ਼ ਲੜਨ ਲੱਗੇ।
ਸਭ ਜਾਏ ਫੌਜ ਕੋ ਮਿਟੈ ਖੋਜ,
ਸਾਡੀ ਸਾਰੀ ਫੌਜ ਦਾ ਖੋਜ ਨਹੀਂ ਲੱਭਣਾ, ਖੁਰਾ ਖੋਜ ਨਹੀਂ ਲੱਭਣਾ, ਸਾਰੀ ਮਾਰੇ ਜਾਣਗੇ।
ਨੈ ਸਿੰਘ ਮਰਿਓ ਰਣ ਦਿਖੈ ਕੋਏ,
ਵੇਖ ਧਿਆਨ ਨਾਲ ਸਾਡੀ ਫੌਜ ਮਰੀ ਹੋਈ ਦਿਸ ਰਹੀ ਹੈ, ਪਰ ਸਿੰਘਾਂ ਦਾ ਇੱਕ ਵੀ ਬੰਦਾ ਕਿਤੇ ਮਰਿਆ ਨਹੀਂ ਨਜ਼ਰ ਆਇਆ, ਇੱਕ ਵੀ ਬੰਦਾ ਉਹਨਾਂ ਦਾ ਨਜ਼ਰ ਨਹੀਂ ਆ ਰਿਹਾ ਜੰਗ ਦੇ ਮੈਦਾਨ ਵਿਚ ਮਰਿਆ ਹੋਇਆ।
ਤੁਰਕਾਂ ਵਿਨਾਸ਼ ਵੇਖ ਕੇ ਤਰਾਸ ਹੋਏ,
ਤੁਰਕਾਂ ਦਾ ਏਡਾ ਭਾਰੀ ਵਿਨਾਸ਼ ਵੇਖ ਕੇ ਸਾਨੂੰ ਬੜਾ ਵੱਡਾ ਭਾਰੀ ਤਰਾਸ ਪੈਦਾ ਹੋ ਗਿਆ।
ਤਬ ਭੀਮ ਚੰਦ ਕਰ ਬੰਦ ਪਾਕ,
ਰਾਜਾ ਉਸ ਵੇਲੇ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ
ਜਿਤ ਮੋਰ ਚਾਨ ਲੈ ਓਟ ਰਾਕ,
ਕਹਿਣ ਲੱਗਾ ਵੀ ਉਹ ਮੋਰਚਿਆਂ ਵਿਚ ਖੜੇ ਲੜ ਰਹੇ ਨੇ, ਮੋਰਚਿਆਂ ਦਾ ਊਟ ਆਸਰਾ ਲੈ ਕੇ ਲੜ ਰਹੇ ਨੇ।
ਤੁਮਰੇ ਮੈਦਾਨ ਰਹਿ ਲੜਤ ਵੀਰ,
ਤੁਹਾਡੇ ਜਿਹੜੇ ਸੂਰਮੇ ਨੇ ਮੈਦਾਨ ਚ ਖਲੋ ਕੇ ਲੜ ਰਹੇ ਨੇ।
ਬੋ ਪਰੀ ਮਾਰ ਕਿਵੇਂ ਤਰੇ ਤੀਰ,
ਇਸੇ ਕਰਕੇ ਇਹਨਾਂ ਤੇ ਬਹੁਤੀ ਮਾਰ ਮਚੀ ਆ, ਜਿਨ੍ਹਾਂ ਕਰਕੇ ਇਹਨਾਂ ਨੂੰ ਧੀਰਜ ਰੱਖਣਾ ਵੀ ਔਖਾ ਹੋ ਗਿਆ।
ਤੁਮ ਸੁਮਤਵੰਤ ਇਮ ਲੜੋ ਨਾਏ,
ਸੂਬਾ ਵਜ਼ੀਰ ਖਾਂ ਤੂੰ ਸਿਆਣਾ ਹੈ, ਏਦਾਂ ਨਹੀਂ ਲੜਨਾ ਚਾਹੀਦਾ ਤੁਹਾਨੂੰ ਜਿਵੇਂ ਤੁਸੀਂ ਅੱਜ ਲੜੇ ਹੋ, ਜੇ ਉਹ ਮੋਰਚਿਆਂ ਵਿਚ ਨੇ ਤੁਹਾਨੂੰ ਵੀ ਮੋਰਚਿਆਂ ਚ ਲੜਨਾ ਚਾਹੀਦਾ, ਤੁਹਾਨੂੰ ਵੀ ਮੋਰਚਾਬੰਦੀ ਕਰਕੇ ਲੜਨਾ ਚਾਹੀਦਾ।
ਓ ਵੰਤ ਪ੍ਰਭਾਤ ਰਣਜੀਤ ਚਾਏ,
ਇਸ ਕਰਕੇ ਹੁਣ ਸਮਤਵੰਤ ਸਿਆਣੀ ਬੁੱਧੀ ਦੇ ਨਾਲ ਲੜੋ ਕਿ ਕੱਲ ਸਵੇਰ ਹੁੰਦਿਆਂ ਤੁਸੀਂ ਜੰਗ ਦੇ ਮੈਦਾਨ ਨੂੰ ਜਿੱਤ ਲਵੋ।
ਤੋਪੈ ਸਮੋ ਸਭ ਆਏ ਜਾਏ,
ਜਿਹੜੀਆਂ ਤੋਪਾਂ ਨੇ ਸਾਰੀਆਂ, ਹਾਲੇ ਤਾਂ ਆਪਣੀਆਂ ਤੋਪਾਂ ਕਈ ਪਿੱਛੇ ਨੇ, ਸਾਰੀਆਂ ਆ ਜਾਣ, ਆਪਾਂ ਸਾਰਾ ਜਿਹੜਾ ਤੋਪ ਖਾਨਾ ਉਹ ਸਭ ਤੋਂ ਮੂਹਰੇ ਅੱਗੇ ਕਰਕੇ ਲਾ ਦਈਏ।
ਅੱਜ ਮੋਰ ਚਾਨ ਆਛੇ ਟਿਕਾਏ,
ਤੋਪਾਂ ਅੱਗੇ ਕਰਕੇ ਪਿੱਛੇ ਮੋਰਚੇ ਰਚ ਲਈਏ ਤੇ ਮੋਰਚਿਆਂ ਦੇ ਵਿਚ ਡਟ ਕੇ ਫਿਰ ਤੋਪਾਂ ਦੇ ਗੋਲੇ ਦਾਗੀਏ।
ਇੱਕ ਸਾਰ ਮਾਰ ਗੋਰਾਨ ਦਿਓ,
ਵਾਰ ਜਦੋਂ ਤੁਸੀਂ ਗੋਲੇ ਦਾਗੋਗੇ ਤੋਪਾਂ ਦੇ ਵਿੱਚੋਂ,
ਸਭ ਸੁਪੱਟ ਗੋਰੀ ਰੱਖ ਲਿਓ,
ਤੇ ਫਿਰ ਸਾਰੇ ਸੂਰਮੇ ਦੂਰ ਦੂਰ ਹੀ ਰੱਖਣੇ ਨੇ, ਨੇੜੇ ਨਹੀਂ ਜਾਣ ਦੇਣੇ ਸਿੰਘਾਂ ਦੇ, ਨੇੜੇ ਜਾ ਕੇ ਵੇਖ ਲਿਆ ਨਾ ਅੱਜ ਆਹ ਕੁਝ ਹੁੰਦਾ, ਇਸ ਕਰਕੇ ਦੂਰ ਦੂਰ ਹੋ ਕੇ ਲੜੋ, ਜਿੰਨਾ ਦੂਰ ਹੋ ਕੇ ਲੜੋਗੇ ਓਨੇ ਹੀ ਤੁਹਾਡਾ ਘੱਟ ਨੁਕਸਾਨ ਹੋਵੇਗਾ।
ਹੱਥ ਤੋਪ ਪੁੰਜ ਲਿਓ ਜੀਤ ਪਾਏ,
ਤੋਪਾਂ ਨਾਲ ਹੀ ਜੰਗ ਜਿੱਤ ਸਕਦੇ ਹੋ, ਤੋਪਾਂ ਚਲਾਓ ਸਾਰੀਆਂ, ਤੁਹਾਨੂੰ ਅੱਗੇ ਬੰਦੇ ਭੇਜਣ ਦੀ ਕੀ ਲੋੜ ਹੈ, ਤੁਸੀਂ ਤਾਂ ਤੋਪਾਂ ਦੇ ਗੋਲੇ ਦਾਗੋ, ਤੋਪਾਂ ਦੇ ਚਲਾ ਚਲਾ ਕੇ ਗੋਲੇ ਜਿੰਨਾ ਜੰਗ ਜੰਗ ਜਿੱਤ ਸਕਦੇ ਹੋ ਜਿੱਤੋ।
ਮਮ ਬੁੱਧ ਆਏ ਇਸ ਰੀਤ ਦਾਏ,
ਮੇਰੀ ਬੁੱਧੀ ਵਿਚ ਤਾਂ ਇਸ ਤਰ੍ਹਾਂ ਦਾ ਦਾਓ ਆਉਂਦਾ ਹੈ, ਮੈਨੂੰ ਤਾਂ ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈ।
ਬੜ ਰਾਤ ਸੁਪੱਟ ਸਤਗੁਰ ਬਟੋਰ,
ਉਹਨੇ ਬੜੇ ਵੱਡੇ ਸੂਰਮੇ ਰਾਠ ਸੂਰਮੇ ਆਪਣੇ ਕੋਲ ਇਕੱਠੇ ਕੀਤੇ ਹੋਏ ਨੇ।
ਬਟ ਪਾਰ ਅਦੇਕ ਕਹਿ ਬ੍ਰਿੰਦ ਚੋਰ,
ਔਰ ਇਹ ਬੜੇ ਬਟਪਾਰ ਨੇ ਔਰ ਇਹਨਾਂ ਦੇ ਅੰਦਰ ਬੜੀ ਸੂਰਮਤਾਈ ਹੈ ਔਰ ਇਹਨਾਂ ਵਿਚੋਂ ਕਈ ਚੋਰ ਵੀ ਨੇ। ਏਦਾਂ ਸਿੰਘਾਂ ਨੂੰ ਕਹਿ ਰਿਹਾ ਭੀਮ ਚੰਦ, ਕਹਿੰਦਾ ਇਹ ਤਾਂ ਰਾਹ ਮਾਰ ਨੇ, ਇਹਨਾਂ ਦੀ ਤਾਂ ਲੜਾਈ ਵਾਲੀ ਬਿਰਤੀ ਇਸੇ ਤਰ੍ਹਾਂ ਦੀ ਬਣੀ ਹੋਈ ਹੈ।
ਬਿਨ ਖੜਗ ਸੈਲ ਮੈਂ ਕਰਤ ਬਾਤ,
ਤੇਗ ਤੇ ਬਰਛੀ ਤੋਂ ਕੋਈ ਗੱਲ ਹੀ ਨਹੀਂ ਕਰਦੇ ਦੂਜੀ, ਇਹਨਾਂ ਦੀ ਜ਼ੁਬਾਨ ਤੇ ਹਰ ਵਾਰ ਤੇਗ ਬਰਛੀ ਦੀ ਗੱਲ ਹੀ ਹੁੰਦੀ ਹੈ।
ਇੱਕ ਬਾਰ ਹੇਲ ਤੇ ਕਟਕ ਜਾਤ,
ਇੱਕ ਵਾਰੀ ਹੱਲਾ ਕਰ ਦੇਣ ਤੇ ਫਿਰ ਵੱਢਦੇ ਹੀ ਚਲੇ ਜਾਂਦੇ ਨੇ, ਫਿਰ ਇਹ ਨਹੀਂ ਵੇਖਦੇ ਕਿ ਅੱਗੇ ਕਿੰਨੇ ਕ ਸੂਰਮੇ ਨੇ, ਕਿੰਨਿਆਂ ਕ ਨੂੰ ਅਸੀਂ ਵੱਢਣਾ, ਫਿਰ ਤਾਂ ਇੱਕੋ ਵਾਰੀ ਵੱਢਦੇ ਹੀ ਚਲੇ ਜਾਂਦੇ ਨੇ, ਜਿਵੇਂ ਕੋਈ ਫਸਲ ਨੂੰ ਕੱਟਦਾ ਜਾਂਦਾ ਪੱਕੀ ਫਸਲ ਨੂੰ।
ਦੋਵੇਰਾ ਸੁਣ ਸੂਬੇ ਦੋ ਹਟੇ ਲਸ਼ਕਰ ਕੀ ਸੁਗਲੀਨ।
ਸ਼ਾਮ ਦਾ ਸਮਾਂ ਹੋ ਚੁੱਕਾ ਸੀ, ਜੰਗ ਸਮਾਪਤ ਹੋਣ ਹੋਇਆ। ਇਨ੍ਹਾਂ ਨੇ ਉਸ ਵਕਤ ਫਿਰ ਆਪਣੇ ਸੂਰਮਿਆਂ ਦੇ ਦੋਵਾਂ ਸੂਬਿਆਂ ਨੇ ਖਬਰਸਾਰ ਲਈ ਹੈ।
ਭੈ ਸੁਮਾਰ ਸ਼ੁਮਾਰ ਬਿਨ ਨੌ ਸੋ ਪ੍ਰਾਨ ਬਹੀਨ।
ਜਿਸ ਵੇਲੇ ਗਿਣਤੀ ਕੀਤੀ ਕਿ ਕਿੰਨੇ ਕ ਬੰਦੇ ਮਾਰੇ ਗਏ ਨੇ ਸਾਡੇ ਅੱਜ ਤਿੰਨ ਘੰਟਿਆਂ ਵਿਚ, ਤੇ ਜਦੋਂ ਗਿਣਤੀ ਕੀਤੀ ਤੇ ਗਿਣਤੀ ਵਿਚ 900 ਬੰਦੇ ਇਨ੍ਹਾਂ ਦੇ ਮਾਰੇ ਗਏ ਤੇ ਸੈਂਕੜੇ ਇਨ੍ਹਾਂ ਦੇ ਜ਼ਖਮੀ ਹੋ ਗਏ, ਹੈਰਾਨ ਹੋ ਗਏ। ਪਰ ਉਧਰ ਇੱਕ ਵੀ ਸਿੰਘ ਸ਼ਹੀਦ ਨਹੀਂ ਹੋਇਆ, ਇੱਕ ਵੀ ਸਿੰਘ ਦੀ ਮੌਤ ਨਹੀਂ ਹੋਈ। ਇਸ ਗੱਲ ਦੀ ਇਨ੍ਹਾਂ ਨੂੰ ਬੜੀ ਹੈਰਾਨੀ ਸੀ ਕਿ ਸਾਡੇ 900 ਬੰਦੇ ਮਾਰੇ ਗਏ, ਉਨ੍ਹਾਂ ਦਾ ਇੱਕ ਵੀ ਨਹੀਂ ਮਾਰਿਆ ਗਿਆ। ਇਸ ਗੱਲੋਂ ਹੈਰਾਨ ਹੋ ਕੇ ਸੋਚ ਰਹੇ ਨੇ, ਜਿਵੇਂ ਦੂਸਰੇ ਦਿਨ ਦਾ ਜੰਗ ਚੱਲ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।